جتنے بھی آپ مائی بھائی گرو مہاراج کی پوتر حضوری وچ پہنچے ہو سارے اپنی رسموں کی سفلتا واسطے ہر روز کی طرح شبد وچ بولن کی کھیچڑ کرو پہلے حصے چ داس بولے گا دوسرے حصے چ سب بھائی اور تیسرے حصے وچ سب بیبیاں بھی گربان کی دھارنا پڑھ کے اپنی رسم سپ دی کر دو لکھ وچ لا لو جی جان میں تمہارے لکھ وچ لا لو جی मन में तुम्हारे लिखे लालो जी मन में तुम्हारे लिखे खुद लालो जी मन में तुम्हारे लिखे तुम्हारे लिखे जन्म तुम्हारे लिखे तुम्हारे लिखे लालो जी जन्म तुम्हारे लिखे खुद लालो जी जन्म तुम्हारे लिखे सर दीन दयाल न तुम सर अब पत्यार क्या कीजे बचनी तोर मोर मन मन जन को पूरन दीजे हम बल बल जाओ रमैया कारण कवन बोल बहुत जन्म बिछरे थे माधो कई जन्म पे कीट पतंगा कई जन्म गजमीन करूंगा कई जन्म पंखी सर्प होयो कई जन्म है दर बिरख जोयो मिल जगदीश मिलन की बरिया चमकाल दे सुंदरिया लिखे विच लालो जी जन्म तुम्हारे लिखे लिखे विच लालो जी जन्म तुम्हारे लिखे जन्म तुम्हारे लिखे
जान में तुम्हारे लेके लालो जी जन्म तुम्हारे लेके दुख वित लालो जी जन्म तुम्हारे लेके माई बाप का तकेरा किन्नू थाल हम आए अग्न बिंब जल पीतर निप जाय काहे कम उपाय मेरे साहिबा कौन जाने गुण तेरे कहे ना जानी अब गुण मेरे केते रुख बिरख हम चीने केते पशु उपाए केते नाग कुली मह आए केते पंख उड़ाए बहुत जन्म बिछरे थे माधो हो जन्म तुम्हारे देखे खात पीत खेल तो हंसते परमे जन्म अनेक पवजल ते काडो प्रभु नानक तेरी टेक बहुत जन्म बिछड़े थे माधो हो जन्म तुम्हारे देखे कहर विदास आस लग जीवो चिर पयो दर्शन देखे देखे विच लालो जी जन्म तुम्हारे देखे देखे विच लालो जी मन में तुम्हारे देखे लालो जी जन में तुम्हारे लेखे विच लालो जी जन में तुम्हारे लेखे जन्म तुम्हारे लेखे तुम्हारे लेखे लालो जी जन में तुम्हारे लेखे लालो जी मन में तुम्हारे लिखे
सत्कार योग गुरु रूप खालसा साध संगत जी जितने भी आप माई भाई अपने घर के कम कारां नूं संकोच के वादिये दो जहान सर्वरे कायनात हाजरा हजूर जहरा जहूर बाणी के बोहित कलदुग्ध जहाज तख्त चबर छत्र दे मालिक गुरता गद्दी ते सुभायमान जुगो जुग अटल सतगुरु साहिब श्री गुरु ग्रंथ साहिब जी महाराज दे पावन पवित्र दरबार विच पहुंचे हो बहुत उत्तम कर्मा वाले हो काफी समय तो आप गुरबाणी का कीर्तन श्रवण करके अपने समय और श्वासों सतलियां बना रहे हो जितना समा बाकी रहा है इस समय नूं भी सफला बनाने वास्ते आप सर्वत माई भाई अपनी मनोवृत्तियां एकाग्र करो अपने ख्यालों नूं बाहर जान तो रोको तां जो मन की एकाग्रता और बिरती की अंतरमुखता द्वारा गुरबाणी के कीर्तन और गुरमत दियां विचारां तो पूरा पूरा लाभ उठाया जा सके। सार संगत अपनी पिछले कई रोज तो विचार चल रही है सेवक सिख पूजन सब आवे सब गावे हर हर उत्तम बाणी गाव्या सुनिया तिनका हर थाए पावे जिन सतगुरु की आज्ञा सत सत कर्मानी गुरबाणी पढ़ी सुनी सही मायने विच तद प्रवान है जेकर गुरबाणी दे उपदेश नूं अपने रोज दे जीवन विच ढालिया जावे गुरबाणी दे और गुरमत दे सूलां पर पहरा दिता जावे सब तो पहली स्टेज गुरबाणी पढ़न सुनदी है भावें गुरबाणी पढ़न और सुन दा भी पुन्न है पर इस तो अगली स्टेज है मनन दी गुरबाणी दे उपदेश नूं मन के अपने हिरदे च वसाउणा और उस तो अगली स्टेज है कमाई दी निध्यासन जिन्हां जिन्हां ही श्रद्धा भावना नाल गुरबाणी का उपदेश सुनिया फिर उस उपदेश नूं मन के हिरदे च वसाया ਉਸ ਉਪਦੇਸ਼ ਦੀ ਕਮਾਈ ਕੀਤੀ। ਗੁਰਬਾਣੀ ਦੇ ਉਪਦੇਸ਼ ਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਲਿਆਂਦਾ, ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਸਮਰੱਥ ਹੋਵੇ। ਕਿਉਂਕਿ ਅੱਗੇ ਤਾਂ ਨਿਬੇੜਾ ਅਮਲਾਂ ਤੇ ਜਾ ਕੇ ਹੋਣਾ ਹੈ, ਫਰੀਦਾ ਮੌਤੇ ਦਾ ਬੰਨਾ ਇਹ ਵੈ ਦਿਸੈ ਜਿਉਂ ਦਰਿਆ ਵੈ ਢਾ, ਅੱਗੇ ਦੋਜ਼ਖ ਤਪਿਆ ਸੁਣੀਏ ਹੂਲ ਪਵੈ ਕਾ ਹਾਹਾ, ਇਕਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ, ਅਮਲ ਦੇ ਕੀਤੇ ਦਿਨੀ ਵਿੱਚ ਸੇ ਦਰਗਹਿ ਉਗਾਹਾ। ਸਾਰ ਸੰਗਤ ਜੀਵ ਦੇ ਕੀਤੇ ਅਮਲ ਕਮਾਏ ਸ਼ੁਭ ਕਰਨ ਹੀ ਇਹਦੀ ਹਰ ਦੋਨੇ ਜਹਾਨੀ ਮਦਦ ਕਰਦੇ ਹਨ। ਸੱਚਾਈ ਦੇ ਔਰ ਧਰਮ ਦੇ ਮਾਰਗ ਉੱਪਰ ਚੱਲਿਆ ਇਸ ਜਹਾਨ ਉੱਪਰ ਵੀ ਜਸ ਮਿਲਦਾ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਔਰ ਪ੍ਰਲੋਕ ਵਿੱਚ ਵੀ ਵਡਿਆਈ ਮਿਲਦੀ ਹੈ। ਰੇਰੇ ਦਰਗ ਹੈ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਉ। ਤਾਂ ਤੇ ਨਿਬੇੜਾ ਅਖੀਰ ਅਮਲਾਂ ਉੱਪਰ ਹੀ ਹੁੰਦਾ ਹੈ। ਗੁਰੂ ਬਾਬਾ ਜੀ ਨੇ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਆਪਣੀ ਉਮਤ ਨੂੰ ਸ਼ੁਭ ਅਮਲਾਂ ਵਿੱਚ ਪ੍ਰੇਰਿਤ ਹੋਣ ਵਾਸਤੇ ਪ੍ਰੇਰਣਾ ਦਿੱਤੀ। ਜੋ ਆਪਣੀ ਕਲ ਦੀ ਵਿਚਾਰ ਜਾਰੀ ਹੈ, ਫਿਰ ਬਾਬਾ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ, ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਇਹ ਸੰਸਾਰ ਤੇ ਅਵਤਾਰ ਲੈ ਕੇ ਧਰਮ ਦੇ ਚਾਰੇ ਪੈਰ ਮੁਕੰਮਲ ਕੀਤੇ। ਕਿਉਂਕਿ ਸ਼ਾਸਤਰਕਾਰਾਂ ਨੇ ਧਰਮ ਦੇ ਚਾਰ ਪੈਰ ਮੰਨੇ ਹਨ, ਅਥਵਾ ਧਰਮ ਦੀਆਂ ਚਾਰ ਰਾਜਧਾਨੀਆਂ। ਧਰਮ ਦਾ ਪਹਿਲਾ ਪੈਰ ਰਾਜਿਆਂ ਨੂੰ ਅਥਵਾ ਹਾਕਮਾਂ ਨੂੰ ਮੰਨਿਆ ਜਾਂਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਧਰਮ ਦਾ ਇਹ ਪਹਿਲਾ ਪੈਰ ਕਮਜ਼ੋਰ ਹੋ ਚੁੱਕਾ ਸੀ। ਸਮੇਂ ਦੇ ਹਾਕਮਾਂ ਦੀ ਰਾਜਿਆਂ ਦੀ ਕੀ ਹਾਲਤ ਸੀ? ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਤ, ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਕਲ ਆਈ ਕੁੱਤੇ ਮੂੰਹੀਂ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵ ਦੇ ਉਲਟੀ ਬਾੜ ਖੇਤ ਕੋ ਖਾਈ। ਫਿਰ ਜਥਾ ਰਾਜਾ ਤਥਾ ਪਰਜਾ, ਪਰਜਾ ਵੀ ਇਹੋ ਜਿਹੀ ਹੋ ਗਈ ਸੀ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖੋਂ ਅਲਾਹੀ। ਧਰਮ ਦਾ ਪਹਿਲਾ ਪੈਰ ਬਿਲਕੁਲ ਕਮਜ਼ੋਰ ਸੀ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਧਰਮ ਦੀ ਦੂਸਰੀ ਰਾਜਧਾਨੀ ਕਾਜ਼ੀਆਂ ਨੂੰ ਅਥਵਾ ਬ੍ਰਾਹਮਣਾਂ ਨੂੰ, ਜਾਂ ਜੋ ਧਰਮ ਦੇ ਕਾਰਕੁਨ ਹੁੰਦੇ ਹਨ, ਧਰਮ ਦਾ ਪ੍ਰਚਾਰ ਕਰਨ ਵਾਲੇ, ਉਹਨਾਂ ਨੂੰ ਮੰਨਿਆ ਜਾਂਦਾ। ਪਰ ਗੁਰੂ ਬਾਬਾ ਜੀ ਦੇ ਸਮੇਂ ਇਹ ਧਰਮ ਦਾ ਦੂਸਰਾ ਪੈਰ ਵੀ ਕਮਜ਼ੋਰ ਹੋ ਗਿਆ ਸੀ। ਕਾਜ਼ੀ ਰਿਸ਼ਵਤ ਖੋਰ ਹੋ ਗਏ ਸਨ। ਕਾਜ਼ੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਏ, ਔਰ ਉਹ ਜੇ ਬ੍ਰਾਹਮਣ ਹੋ ਗਏ ਸਨ। ਕਾਜ਼ੀ ਕੂੜ ਬੋਲ ਮਲਖਾਏ, ਬ੍ਰਾਹਮਣ ਨਾਰੇ ਜੀਆਂ ਘਾਏ। ਧਰਮ ਦਾ ਦੂਸਰਾ ਪੈਰ ਵੀ ਕਮਜ਼ੋਰ ਸੀ। ਸਾਧ ਸੰਗਤ ਧਰਮ ਦਾ ਤੀਸਰਾ ਪੈਰ ਧਰਮ ਸਥਾਨਾਂ ਨੂੰ ਮੰਨਿਆ ਜਾਂਦਾ ਹੈ। ਪਰ ਗੁਰੂ ਬਾਬਾ ਜੀ ਦੇ ਅਵਤਾਰ ਤੋਂ ਪਹਿਲਾਂ ਇਹ ਧਰਮ ਦਾ ਤੀਸਰਾ ਪੈਰ ਵੀ ਬਿਲਕੁਲ ਹੀ ਕਮਜ਼ੋਰ ਹੋ ਚੁੱਕਾ ਸੀ। ਜਿਤਨੇ ਪਾਪ ਤੀਰਥਾਂ ਉੱਪਰ ਹੁੰਦੇ ਸਨ, ਹੋਰ ਕਿਤੇ ਨਹੀਂ ਸਨ ਹੋਇਆ ਕਰਦੇ। ਦਰਅਸਲ ਉਸਨੇ ਤੀਰਥੀ ਕੁਕਰਮਾਂ ਦੇ ਵਿਚਾਰ ਦੇ ਅੱਡੇ ਬਣ ਚੁੱਕੇ ਸਨ। ਔਰ ਧਰਮ ਦਾ ਚੌਥਾ ਅੰਗ ਮਹਾਂਪੁਰਖਾਂ ਸਾਧੂਆਂ ਨੂੰ ਮੰਨਿਆ ਜਾਂਦਾ ਹੈ, ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਸਮੇਂ ਧਰਤੀ ਨੂੰ ਥੰਮਣ ਵਾਲਾ ਜੋ ਕੋਈ ਮਹਾਂਪੁਰਖ ਦੁਨੀਆਂ ਤੇ ਹੁੰਦਾ, ਫਿਰ ਭਾਈ ਗੁਰਦਾਸ ਜੀ ਇਹ ਉਹਨਾਂ ਕਹਿੰਦੇ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜੱਗ ਵਿੱਚ ਕੋਆ। ਸਾਰ ਸੰਗਤ ਇਉਂ ਧਰਮ ਦੇ ਚਾਰੇ ਪੈਰ ਕਮਜ਼ੋਰ ਸਨ, ਜਾਂ ਕਹਿ ਲਓ ਧਰਮ ਆਪਣੀਆਂ ਚੌਹਾਂ ਰਾਜਧਾਨੀਆਂ ਚੋਂ ਅਲੋਪ ਹੋ ਗਿਆ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਦੇ ਚਾਰੇ ਪੈਰ ਮਜ਼ਬੂਤ ਕਰਨ ਵਾਸਤੇ ਕਮਰ ਕੱਸਾ ਕੀਤਾ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਰ ਦੋ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਆਪ ਨੇ ਜੇਕਰ ਉਸ ਸਮੇਂ ਦੇ ਹਾਕਮਾਂ ਵਿੱਚ ਕੋਈ ਕਮਜ਼ੋਰੀ ਦੇਖੀ, ਉਹਨਾਂ ਨੂੰ ਵੀ ਪਰਦਿਆਂ ਨਾਲ ਨਿਆਂ ਕਰਨ ਦਾ ਉਪਦੇਸ਼ ਦਿੱਤਾ, ਔਰ ਮਹਾਰਾਜ ਕਿਸੇ ਤੋਂ ਝਿਜਕੇ ਨਹੀਂ, ਬਾਬਰ ਵਰਗਿਆਂ ਨੂੰ ਜਾਵਰ ਕਹਿਣ ਤੋਂ ਸੰਕੋਚ ਨਹੀਂ ਕੀਤਾ, ਉਹਦੀ ਫੌਜ ਨੂੰ ਪਾਪ ਦੀ ਜੰਜ ਨਾਲ ਤੁਲਨਾ ਦਿੱਤੀ, ਖੁਰਾਸਾਨ ਖਸਮਾਨਾ ਕੀਆ, ਜੈਸੀ ਮੈਂ ਯਾਦ ਹੈ ਖਸਮ ਕੀ ਬਾਣੀ, ਤੈਸ ਦਾ ਕਰੀ ਗਿਆਨ ਵੇ ਲਾਲੋ, ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨ ਵੇ ਲਾਲੋ। ਬਾਬਰ ਨੂੰ ਯਮ ਦੀ ਸੰਗਿਆ ਦਿੱਤੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਇਹ ਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਜਿਸ ਇਲਾਕੇ ਵਿੱਚ ਵੀ ਮਹਾਰਾਜ ਆਪਣੇ ਰੂਹਾਨੀ ਦੇ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ, ਪਹਿਲਾਂ ਜਾ ਕੇ ਉੱਥੋਂ ਦੇ ਹਾਕਮ ਨੂੰ ਮਿਲਦੇ। ਧਰਮ ਦਾ ਪਹਿਲਾ ਪੈਰ ਮਜ਼ਬੂਤ ਕਰਨ ਵਾਸਤੇ ਔਰ ਥਾਂ ਥਾਂ ਤੇ ਆਪਦੇ ਕਾਦੀਆਂ ਬ੍ਰਾਹਮਣਾਂ ਨਾਲ ਵੀ ਚਰਚਾ ਹੋਈ, ਮਹਾਰਾਜ ਨੇ ਉਹਨਾਂ ਨੂੰ ਵੀ ਸੱਚਾਈ ਦਾ ਧਰਮ ਦਾ ਹੀ ਰਸਤਾ ਦਿਖਾਇਆ। ਆਪ ਕੇਵਲ ਹਿੰਦੁਸਤਾਨ ਦੇ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਮੁਲਕਾਂ ਵਿੱਚ, ਖਾਸ ਕਰ ਹਿੰਦੁਸਤਾਨ ਤੋਂ ਬਾਹਰ ਅਰਬ ਦੇ ਇਲਾਕੇ ਵਿੱਚ ਜਿਤਨੇ ਵੀ ਮੁਸਲਮਾਨਾਂ ਦੇ ਵੱਡੇ ਵੱਡੇ ਧਰਮ ਸਥਾਨ ਸਨ ਉੱਥੇ ਵੀ ਗਏ। ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭ ਨਿਭਾਇਆ। ਆਪ ਬਗਦਾਦ ਸ਼ਹਿਰ ਵੀ ਗਏ, ਉੱਥੇ ਵੀ ਕਿਸੇ ਕੌਤਕ ਦੇ ਬਹਾਨੇ ਪਹਿਲਾਂ ਉੱਥੋਂ ਦੇ ਰਹਿਣ ਵਾਲੇ ਮੁਹੰਮਦ ਦੀ ਉਮਰ ਦਾ ਧਿਆਨ ਆਪਣੇ ਵੱਲ ਖਿੱਚਿਆ, ਔਰ ਜਦੋਂ ਗੁਰੂ ਬਾਬਾ ਜੀ ਦੇ ਵੱਲ ਸਭ ਮੇਰਾ ਧਿਆਨ ਕੇਂਦਰਿਤ ਹੋ ਗਿਆ, ਫਿਰ ਉਹਨਾਂ ਨੂੰ ਵੀ ਆਪਣੀ ਰੂਹਾਨੀਅਤ ਦਾ ਉਪਦੇਸ਼ ਬਖਸ਼ਿਆ। ਹੁਣ ਆਪ ਅਰਬ ਦੇਸ਼ ਦੇ ਵਿੱਚ ਆਪਣੇ ਰੂਹਾਨੀਅਤ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਕਰਦੇ ਭਾਈ ਮਰਦਾਨੇ ਨੂੰ ਮੱਕੇ ਦੇ ਦਰਸ਼ਨ ਕਰਾਉਣ ਦੇ ਬਹਾਨੇ ਮੱਕੇ ਪਹੁੰਚ ਗਏ, ਹਾਜੀਆਂ ਵਾਲਾ ਲਿਬਾਸ ਪਾਇਆ, ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਫਿਰ ਬਾਬਾ ਜੀ ਮੱਕੇ ਨੂੰ ਗਿਆ,
ਫਿਰ ਬਾਬਾ ਜੀ ਮੱਪੇ ਨੂੰ ਗਿਆ ਬਾਬਾ ਜੀ ਮੱਪੇ ਨੂੰ ਗਿਆ ਫਿਰ ਬਾਬਾ ਜੀ ਮੱਪੇ ਨੂੰ ਗਿਆ ਬਾਬਾ ਜੀ ਮੱਪੇ ਨੂੰ ਗਿਆ ਫਿਰ ਬਾਬਾ ਜੀ ਮੱਪੇ ਨੂੰ ਗਿਆ ਬਾਬਾ ਜੀ ਮੱਪੇ ਨੂੰ ਗਿਆ ਫਿਰ ਬਾਬਾ ਜੀ ਮੱਪੇ ਨੂੰ ਗਿਆ ਤਾਰੇ ਬਨਵਾਰੀ ਫਿਰ ਬਾਬਾ ਮੱਪੇ ਨੂੰ ਗਿਆ ਵੀਰ ਬਾਪਰ ਤਾਰੇ ਬਨਵਾਰੀ ਫਿਰ ਬਾਬਾ ਮੱਪੇ ਨੂੰ ਗਿਆ
ਮਹਾਰਾਜ ਨੇ ਜਿੱਥੇ ਕਿਤੇ ਵੀ ਕੋਈ ਕਮਜ਼ੋਰੀ ਦੇਖੀ ਉੱਥੇ ਜਾ ਕੇ ਉਸ ਨੂੰ ਦੂਰ ਕਰਨ ਦਾ ਯਤਨ ਕੀਤਾ। ਜੇਕਰ ਆਪ ਜਗਨਨਾਥਪੁਰੀ ਗਏ ਉੱਥੇ ਜਾ ਕੇ ਦੇਖਿਆ ਵੀ ਇੱਥੋਂ ਦੇ ਕਾਰਕੁਨ ਦੀਵਿਆਂ ਨਾਲ ਪਰਮੇਸ਼ਵਰ ਦੀ ਆਰਤੀ ਉਤਾਰ ਕੇ ਮਾਨੋ ਸੂਰਜ ਨੂੰ ਦੀਵਾ ਦਿਖਾ ਰਹੇ। ਉਹਨਾਂ ਨੂੰ ਮਹਾਰਾਜ ਨੇ ਗਿਆਨ ਦਾ ਉਪਦੇਸ਼ ਬਖਸ਼ਿਆ ਐ ਬ੍ਰਾਹਮਣ ਜਨੋ, ਵੀ ਪਰਮੇਸ਼ਵਰ ਦੀ ਅਕਾਲ ਪੁਰਖ ਵਾਹਿਗੁਰੂ ਦਾ ਸਵਾਈ ਕੁਦਰਤ ਆਰਤੀ ਕਰ ਰਹੀ ਹੈ। ਗਗਨ ਮੈਂ ਥਾਲ ਲਰਵ ਚੰਦ ਦੇਵਕ ਬਨੇ ਤਾਰ ਕਾ ਮੰਡਲ ਜਨਕ ਮੋਤੀ, ਧੂਪ ਮਧਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ। ਜੇਕਰ ਆਪ ਹਰਿਦੁਆਰ ਗਏ ਉੱਥੇ ਦੇਖਿਆ ਵੀ ਬਹੁਤ ਸਾਰੇ ਬ੍ਰਾਹਮਣ ਸਿਰਫ ਦਿਖਾਵੇ ਵਾਸਤੇ, ਜਿਨ੍ਹਾਂ ਨੇ ਹੱਥਾਂ 'ਚ ਸਿਮਰਨੀਆਂ ਪਕੜੀਆਂ ਹਨ, ਜ਼ਬਾਨ ਨਾਲ ਰਾਮ ਰਾਮ ਕਹਿ ਰਹੇ ਹਨ, ਮਨ ਕਿਸੇ ਦਾ ਕਿਤੇ ਭੜਕ ਰਿਹਾ ਹੈ, ਕਿਸੇ ਦਾ ਕਿਤੇ ਭੜਕ ਰਿਹਾ ਹੈ, ਸਾਹਮਣੇ ਮਾਇਆ ਵਾਲੀਆਂ ਸੰਦੂਕੜੀਆਂ ਰੱਖੀਆਂ ਹਨ, ਮਾਇਆ ਵੱਲ ਵੀ ਧਿਆਨ ਹੈ ਵੀ ਕੋਈ ਇਹਨਾਂ ਸੰਦੂਕੜਿਆਂ ਵਿੱਚ ਆ ਕੇ ਪੈਸੇ ਵੀ ਪਾਉਂਦਾ ਹੈ ਜਾਂ ਨਹੀਂ। ਸਾਰ ਸੰਗਤ ਪਾਖੰਡ ਦੀ ਭਗਤੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਰਗਿਜ਼ ਪ੍ਰਵਾਨ ਨਹੀਂ ਕੀਤੀ। ਜਦੋਂ ਆਪ ਲਾਹੌਰ ਪਹੁੰਚੇ ਉੱਥੇ ਮਹਾਰਾਜ ਨੇ ਕੀ ਦੇਖਿਆ, ਰਾਵੀ ਦੇ ਕਿਨਾਰੇ ਇੱਕ ਪੰਡਿਤ ਬੈਠਾ ਹੈ, ਮੱਥੇ ਤੇ ਤਿਲਕ ਲਾਇਆ, ਸਾਹਮਣੇ ਮਾਇਆ ਵਾਲੀ ਇਹਨੇ ਵੀ ਇੱਕ ਸੰਦੂਕੜੀ ਰੱਖੀ ਹੈ, ਅੱਖਾਂ ਮੀਟੀਆਂ ਨੇ, ਬਦਲਾ ਭਗਤ ਬਣਿਆ ਬੈਠਾ, ਲੋਕਾਂ ਨੂੰ ਗੁਮਰਾਹ ਕਰ ਰਿਹਾ, ਮੈਨੂੰ ਤਿੰਨ ਕਾਲਾਂ ਦੀ ਸੋਝੀ ਹੈ, ਇਹਦੇ ਪਾਸ ਬਹੁਤ ਸਾਰੇ ਲੋਕਾਂ ਦੀ ਭੀੜ ਵੀ ਜਮ੍ਹਾਂ ਹੋਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਮਰਦਾਨਿਆ ਇੱਕ ਕੰਮ ਕਰ, ਸੱਚੇ ਪਾਤਸ਼ਾਹ ਕੀ ਹੁਕਮ ਹੈ, ਵੀ ਜਦੋਂ ਭੀੜ ਇੱਥੋਂ ਪਾਸੇ ਹੋ ਜਾਵੇ, ਇਹ ਬ੍ਰਾਹਮਣ ਤਾਂ ਬੈਠਾ ਅੱਖਾਂ ਮੀਚੀ, ਇਹਦੇ ਅੱਗੇ ਮਾਇਆ ਵਾਲੀ ਸੰਦੂਕੜੀ ਚੁੱਕ ਲਈ, ਉਹ ਫਲਾਣੀ ਜਗ੍ਹਾ ਜਾ ਕੇ ਝਾੜੀ ਵਿੱਚ ਛੁਪਾ ਦੇ। ਸਤਵਚਨ ਮਹਾਰਾਜ ਸਾਰ ਸੰਗਤ ਭਾਈ ਮਰਦਾਨੇ ਨੇ ਜਦੋਂ ਦੇਖਿਆ ਵੀ ਲੋਕਾਂ ਦੀ ਪੇੜ ਖਿੜਪਣ ਗਈ ਹੈ, ਇਹ ਨੇਤਰ ਬੰਦ ਕਰੇ ਬੈਠਾ ਹੈ, ਹੁਣ ਭਾਈ ਮਰਦਾਨਾ ਇਹ ਸੰਦੂਕੜੀ ਚੁੱਕ ਕੇ ਇੱਕ ਝਾੜੀ ਵਿੱਚ ਛੁਪਾ ਦਿੰਦਾ। ਸਾਰ ਸੰਗਤ ਜਦੋਂ ਇਹਨੇ ਆਪਣੇ ਨੇਤਰ ਖੋਲੇ ਦੇਖਿਆ ਵੀ ਜਿਸ ਮਕਸਦ ਵਾਸਤੇ ਮੈਂ ਅੱਖਾਂ ਮੀਟੀ ਬੈਠਾ ਤਾਂ ਬਗਲਾ ਭਗਤ ਬਣਿਆ, ਮਾਇਆ ਨੂੰ ਇਕੱਠੀ ਕਰਨ ਵਾਸਤੇ, ਮੇਰੀ ਤਾਂ ਮਾਇਆ ਵਾਲੀ ਸੰਦੂਕੜੀ ਪਤਾ ਨੀ ਕਿੱਧਰ ਗਾਇਬ ਹੋ ਗਈ, ਹੁਣ ਕਦੇ ਕਿਸੇ ਦੀ ਬਾਂਹ ਪਕੜਦਾ ਵੀ ਤੈਂ ਕਿਸੇ ਨੇ ਮੇਰੀ ਸੰਦੂਕੜੀ ਚੁੱਕੇ ਜਾਂਦੇ ਤਾਂ ਨੀ ਦੇਖਿਆ। ਉਹ ਜਵਾਬ ਦਿੰਦਾ, ਪੰਡਿਤ ਜੀ ਮੈਂ ਤਾਂ ਜੀ ਆ ਹੀ ਰਿਹਾ, ਮੈਨੂੰ ਤਾਂ ਕੋਈ ਐਸਾ ਬੰਦਾ ਨੀ ਮਿਲਿਆ ਜਿਹੜਾ ਤੁਹਾਡੀ ਸੰਦੂਕੜੀ ਚੁੱਕੀ ਜਾਂਦਾ ਹੋਵੇ, ਫਿਰ ਦੂਸਰੇ ਨੂੰ ਜਾ ਕੇ ਪੁੱਛਦਾ ਵੀ ਤੈਂ ਕਿਤੇ ਮੇਰੀ ਮਾਇਆ ਵਾਲੀ ਸੰਦੂਕੜੀ ਤਾਂ ਨੀ ਦੇਖੀ। ਖੈਰ ਪੁੱਛਦਾ ਪੁੱਛਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਵੀ ਆ ਗਿਆ, ਆ ਕੇ ਕਹਿਣ ਲੱਗਿਆ, ਮਹਾਂਪੁਰਸ਼ੋ ਮੇਰੀ ਮਾਇਆ ਵਾਲੀ ਸੰਦੂਕੜੀ ਗੁੰਮ ਹੋ ਗਈ ਹੈ, ਤੁਹਾਨੂੰ ਤੇ ਨੀ ਪਤਾ। ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਸੁਣਿਆ ਤੁਸੀਂ ਤ੍ਰਿਕਾਲ ਦਰਸ਼ੀ ਹੋ, ਤੁਹਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਵੀ ਤੁਹਾਡੀ ਮਾਇਆ ਵਾਲੀ ਸੰਦੂਕੜੀ ਤਿੰਨਾਂ ਲੋਕਾਂ ਤੋਂ ਛੱਡ ਕੇ ਕਿਸੇ ਚੌਥੇ ਲੋਕ ਵਿੱਚ ਤਾਂ ਗਈ ਨੀ, ਨੇਤਰ ਬੰਦ ਕਰਕੇ ਦੇਖ ਲਓ ਤੁਹਾਡੀ ਸੰਦੂਕੜੀ ਕਿੱਥੇ ਕੁ ਪਈ ਹੈ, ਪੁੱਛਣ ਦੀ ਕਾਹਨੂੰ ਜ਼ਰੂਰਤ ਪਈ ਹੈ। ਹੁਣ ਸਾਰ ਸੰਗਤ ਨੇ ਦੇਖਿਆ ਵੀ ਮੇਰਾ ਪਰਦਾ ਫਾਸ਼ ਹੋ ਰਿਹਾ, ਕਹਿਣ ਲੱਗਾ ਮਹਾਰਾਜ ਮੈਂ ਤਾਂ ਪਾਖੰਡ ਹੀ ਕਰ ਰਿਹਾ, ਇਹ ਮਾਇਆ ਬਦਲੇ ਸਭ ਢਕਾਉਂਸਲੇ ਬਾਜੀ ਹੈ, ਮੈਨੂੰ ਕਿਸੇ ਲੋਕ ਦੀ ਕੋਈ ਸੋਝੀ ਨੀ, ਕਿਰਪਾ ਕਰੋ ਮੈਨੂੰ ਮੇਰੀ ਸੰਦੂਕੜੀ ਦੱਸ ਦਿਓ ਕਿੱਥੇ ਪਈ ਹੈ। ਮਹਾਰਾਜ ਕਹਿਣਗੇ, ਮਰਦਾਨਿਆ ਲੈ ਚੁੱਕ ਲਿਆ ਤੇ ਸੰਦੂਕੜੀ। ਮਹਾਰਾਜ ਕਹਿਣ ਲੱਗੇ, ਬ੍ਰਾਹਮਣ ਦੇਵਤਾ ਦੀ ਬਸ ਲੋਕਾਂ ਨੂੰ ਭਰਮਾ ਰਹੇ ਹੋ ਵੀ ਤਿੰਨ ਕਾਲ ਦੀ ਮੈਨੂੰ ਤਿੰਨ ਲੋਕਾਂ ਦੀ ਸੋਝੀ ਹੈ, ਆ ਚਾਰ ਕਰਮ ਤੇ ਸੰਦੂਕੜੀ ਪਈ ਤਾਂ ਤੈਨੂੰ ਲੱਭੀ ਨੀ, ਲੋਕਾਂ ਨੂੰ ਤੈਨੂੰ ਲੋਕਾਂ ਦੀ ਖਬਰ ਕਿਵੇਂ ਦੇ ਸਕੇਗਾ। ਇਹ ਪਾਖੰਡ ਦੀ ਭਗਤੀ ਪਰਮੇਸ਼ਰ ਦੇ ਦਰ ਤੇ ਕਦੀ ਪ੍ਰਵਾਨ ਨਹੀਂ ਹੋਵੇਗੀ। ਆਓ ਸਾਰ ਸੰਗਤ ਗੰਗਾ ਦੇ ਕਿਨਾਰੇ ਬਹੁਤ ਸਾਰੇ ਬ੍ਰਾਹਮਣ ਬੈਠੇ, ਜਦੋਂ ਗੁਰੂ ਬਾਬਾ ਜੀ ਨੇ ਉੱਥੋਂ ਦੇ ਯਾਤਰਾ ਨੂੰ ਉਪਦੇਸ਼ ਦਿੱਤਾ ਕਿ ਕਾਹਦੇ ਦੇ ਸਮੇਂ ਵਿੱਚ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ, ਹੋਰ ਸਾਰੇ ਕਰਮਾਂ ਧਰਮਾਂ ਦੇ ਨਾਲੋਂ ਪਰਮੇਸ਼ਰ ਦਾ ਨਾਮ ਜਿੱਤਿਆ ਜ਼ਿਆਦਾ ਫਲੀਭੂਤ ਹੁੰਦਾ। ਉਹ ਕਹਿਣ ਲੱਗੇ, ਮਹਾਰਾਜ ਉਹ ਦੇਖੋ ਬ੍ਰਾਹਮਣ ਬੈਠੇ ਭਗਤੀ ਕਰ ਰਹੇ ਨੇ, ਪਰਮੇਸ਼ਰ ਦਾ ਨਾਮ ਜਪ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਉਹ ਤਾਂ ਮਾਇਆ ਦੇ ਭਗਤ ਨੇ, ਮਾਇਆ ਦੇ ਤਾਂ ਨਰਕਾਂ ਨੂੰ ਜਾਣਗੇ। ਕਹਿਣ ਲੱਗੇ ਮਹਾਰਾਜ, ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਵੀ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ, ਔਰ ਦੂਸਰੇ ਪਾਸੇ ਕਹਿ ਰਹੇ ਜਿਹੜੇ ਨਾਮ ਜਪ ਰਹੇ ਨੇ ਨਰਕਾਂ ਨੂੰ ਜਾਣਗੇ, ਜੇ ਨਾਮ ਜਪਣ ਵਾਲੇ ਨਰਕਾਂ ਨੂੰ ਜਾਣਗੇ ਫਿਰ ਸੁਰਗਾਂ ਨੂੰ ਕੌਣ ਜਾਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪ੍ਰੇਮੀ ਜਨੋ, ਪਰਮੇਸ਼ਰ ਦੇ ਨਾਮ ਜਪਣ ਵਾਲਾ ਕਦੇ ਨਰਕਾਂ ਨੂੰ ਨਹੀਂ ਜਾਏਗਾ, ਇਹ ਪਰਮੇਸ਼ਰ ਦਾ ਨਾਮ ਥੋੜੇ ਜਪ ਰਹੇ ਨੇ, ਹੱਥਾਂ ਦੇ ਵਿੱਚ ਸਿਮਰਨੀਆਂ ਨੇ, ਸਿਰਫ ਜ਼ੁਬਾਨ ਦੇ ਵਿੱਚ ਰਾਮ ਰਾਮ ਹੈ, ਕਰਮੇ ਤੋਂ ਮਾਲਾ ਫਰੈ ਰਾਮ ਰਾਮ ਮੁਖ ਮਾਹੇ। ਮਨ ਕਿਸੇ ਦਾ ਕਿਤੇ ਭਟਕ ਰਿਹਾ, ਕਿਸੇ ਦਾ ਕਿਤੇ ਠੌਰ ਠੌਰ ਮਨੁਆ ਫਿਰੇ, ਇਹ ਤੋਂ ਸਿਮਰਨ ਮਾਹੇ। ਮਹਾਰਾਜ ਕਹਿਣ ਲੱਗੇ ਆਓ ਸਾਡੇ ਨਾਲ। ਸਾਰਤੰਗ ਮਹਾਰਾਜ ਇੱਕ ਬ੍ਰਾਹਮਣ ਨੂੰ ਕਹਿਣ ਲੱਗੇ ਵੀ ਤੂੰ ਲੋਕਾਂ ਨੂੰ ਇੱਥੇ ਪਾਖੰਡ ਕਰਕੇ ਦਿਖਾ ਰਿਹਾ ਹੈ, ਵੀ ਮਨ ਤਾਂ ਤੇਰਾ ਕਾਬਲ ਦੇ ਬਜ਼ਾਰਾਂ ਚ ਭਟਕ ਰਿਹਾ। ਸਾਰਤੰਗ ਵਾਕਿਆ ਵੀ ਮਨ ਕਰਕੇ ਗੈਰ ਹਾਜ਼ਰ ਸੀ, ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਦੂਸਰੇ ਪਾਸ ਗਏ। ਉਹ ਕਹਿਣ ਲੱਗੇ ਤੂੰ ਕੀ ਕਰ ਰਿਹਾ, ਲੋਕਾਂ ਨੂੰ ਗੁਮਰਾਹ ਕਰ ਰਿਹਾ, ਮਨ ਤੇਰਾ ਮੁਲਤਾਨ ਫਿਰ ਰਿਹਾ। ਹੁਣ ਸਾਰਤੰਗ ਤੋਂ ਬ੍ਰਾਹਮਣ ਵੀ ਬੜਾ ਹੈਰਾਨ, ਇਨਸਾਨ ਦੇ ਦਿਲ ਦੀ ਗੱਲ ਜਾਂ ਤਾਂ ਇਨਸਾਨ ਆਪ ਜਾਣੇ ਜਾਂ ਫਿਰ ਭਗਵਾਨ ਜਾਣੇ, ਇਹ ਤਾਂ ਕੋਈ ਈਸ਼ਰੀ ਅਵਤਾਰ ਪ੍ਰਤੀਤ ਹੋ ਰਹੇ। ਇਹ ਵੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਤੀਸਰੇ ਬ੍ਰਾਹਮਣ ਦੇ ਪਾਸ ਗਏ ਵੀ ਤੂੰ ਸਰੀਰ ਕਰਕੇ ਇੱਥੇ ਲੋਕਾਂ ਨੂੰ ਮਾਲਾ ਫੇਰ ਕੇ ਦਿਖਾ ਰਿਹਾ, ਮਨ ਤੇਰਾ ਦਿੱਲੀ ਦੀਆਂ ਗਲੀਆਂ ਚ ਭਟਕ ਰਿਹਾ। ਸਾਰਤੰਗ ਤੇ ਵੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਸਾਰੇ ਬ੍ਰਾਹਮਣ ਬੜੇ ਹੈਰਾਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੋਈ ਵੱਲੀ ਅੱਲਾ, ਕੋਈ ਖੁਦ ਖੁਦਾ, ਤੇ ਖੁਦ ਪਰਮੇਸ਼ਰ ਦਾ ਰੂਪ ਹਨ। ਫਿਰ ਸਭਨਾਂ ਨੇ ਗਲ ਚ ਪੱਲਾ ਪਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੂੰ ਕਿਰਪਾ ਕਰੋ, ਸਾਨੂੰ ਸਾਡੇ ਭਲੇ ਵਾਸਤੇ ਕੋਈ ਉਪਦੇਸ਼ ਦਿਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਠੀਕ ਹੈ, ਕਰੋ ਪਰਮੇਸ਼ਰ ਦੀ ਭਗਤੀ, ਪਰ ਦਿਖਾਵੇ ਵਾਸਤੇ ਨਹੀਂ, ਪਾਖੰਡ ਛੱਡ ਕੇ ਸੱਚੇ ਦਿਲੋਂ ਪਰਮੇਸ਼ਰ ਦੇ ਨਾਮ ਦੇ ਸਿਮਰਨ ਵਿੱਚ ਪ੍ਰਵਿਰਤ ਹੋਵੋ। ਮਨ ਵਚਨ ਔਰ ਕਰਮਾਂ ਕਰਕੇ ਪਰਮੇਸ਼ਰ ਦੀ ਭਗਤੀ ਕਰੋ। ਹਰ ਭਗਤ ਨਿਜ ਨਿਹ ਕੇਵਲਾ ਰਿਧ ਕਰਮਨ ਬਚਤਾ। ਜਦੋਂ ਤੁਸੀਂ ਸੱਚੇ ਦਿਲੋਂ ਪਰਮੇਸ਼ਰ ਦੀ ਭਗਤੀ ਵਿੱਚ ਪ੍ਰਵਿਰਤ ਹੋ ਗਏ, ਫਿਰ ਜੋਗੇਨ ਕਹਿ ਜਗੇਨ ਕਹਿ ਦਾਨੇਨ ਕਹਿ ਤਪਸਾ। ਸਾਰਤੰਗ ਭਗਤ ਨਾਮਦੇਵ ਜੀ ਪ੍ਰਮਾਣ ਕਰਦੇ ਹਨ ਵੀ ਜਿਨ੍ਹਾਂ ਨੇ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਜਪ ਲਿਆ, ਉਹਨਾਂ ਨੂੰ ਹੋਰ ਸਾਧਨ ਕਰਨ ਦੀ ਕੋਈ ਲੋੜ ਨਹੀਂ। ਪਰਮੇਸ਼ਰ ਦੇ ਨਾਮ ਜਪੇ ਦਾ ਇਸ ਕਲਯੁਗ ਦੇ ਸਮੇਂ ਵਿੱਚ ਕਿੰਨਾ ਕੁ ਲਾਭ ਹੈ। ਅਸਮੇਧ ਜਗ ਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ, ਕੋਈ ਅਰਬਾਂ ਖਰਬਾਂ ਰੁਪਇਆ ਖਰਚ ਕੇ ਸਮੇਧ ਜਗ ਕਰੇ, ਆਪਣੇ ਸਰੀਰ ਦੇ ਵਜ਼ਨ ਸਮਾਨ ਤੋਲ ਕੇ ਸੋਨਾ ਦਾਨ ਕਰੇ। ਜਿੱਥੇ ਗੰਗਾ ਜਮਨਾ ਸਰਸਵਤੀ ਤਿੰਨ ਦਰਿਆ ਇਕੱਠੇ ਹੁੰਦੇ ਨੇ ਉੱਥੇ ਜਾ ਕੇ ਇਸ਼ਨਾਨ ਵੀ ਕਰੇ, ਪਰ ਸਾਰੇ ਬੈਰੰਗ ਸਾਧਨ ਤੋ ਨਾ ਪੁੱਜੈ ਹਰ ਕੀਰਤ ਨਾਮਾ। ਇਹ ਪਰਮੇਸ਼ਰ ਦੇ ਨਾਮ ਤੁਲ ਨਹੀਂ ਪੁੱਜ ਸਕਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਬ੍ਰਾਹਮਣ ਜਨੋ ਵੀ ਪਾਖੰਡ ਛੱਡ ਕੇ ਸੱਚੇ ਦਿਲੋਂ ਪਰਮੇਸ਼ਰ ਦੀ ਭਗਤੀ ਕਰੋ, ਫਿਰ ਸੰਸਾਰ ਸਾਗਰ ਨੂੰ ਤਰ ਸਕੋਗੇ। ਛੋਡੀ ਦੇ ਪਾਖੰਡਾ ਨਾਮ ਲਿਆ ਜਾਹੇ ਤਰੰਦਾ, ਛੱਡ ਦੇ ਪਖੰਡ ਮਨਾ ਮੇਰਿਆ, ਨਾਮ ਜਪ ਕਰ ਜਾਵੇਗਾ। ਛੱਡ ਦੇ ਪਖੰਡ ਮਨਾ ਮੇਰਿਆ, ਨਾਮ ਜਪ ਕਰ ਜਾਵੇਗਾ। ਪਖੰਡ ਮਨਾ ਮੇਰਿਆ, ਪਖੰਡ ਮਨਾ ਮੇਰਿਆ, ਨਾਮ ਜਪ ਕਰ ਜਾਵੇਗਾ।
ਸਾਡੇ ਪਖੰਡ ਬਣਾ ਮੇਰਿਆ ਮਾਮ ਦਾ ਪਤਾਰੇ ਜਾਵੇਗਾ ਮਾਮਦਾਪ ਜੀ ਕਰ ਜਾਵੇਗਾ ਮਾਮਦਾਪ ਜੀ ਕਰ ਜਾਵੇਗਾ
ਬਾਬਾ ਵੈਦ ਰੋਗੀਆਂ ਦਾ
ਭਾਈ ਮਰਦਾਨਾ ਸ਼ਹਿਰ ਵਿੱਚ ਹੋਕਾ ਦਿੰਦਾ ਫਿਰ ਰਿਹਾ। ਲੋਕੀ ਪੁੱਛਦੇ ਨੇ ਤੂੰ ਵੈਦ ਹੈ? ਭਾਈ ਮਰਦਾਨਾ ਜਵਾਬ ਦਿੰਦਾ ਵੀ ਵੈਦ ਮੈਂ ਨਹੀਂ, ਮੈਂ ਤਾਂ ਵੈਦ ਦਾ ਸੇਵਾਦਾਰ ਹਾਂ। ਤੇਰੇ ਪੂਰੇ ਰਸੂਰੇ ਵੈਦ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਸ਼ਹਿਰ ਦੇ ਬਾਹਰ ਬੈਠੇ ਹਨ। ਸਾਰ ਸੰਗਤ ਰਾਜੇ ਦਾ ਕੋਈ ਵਜ਼ੀਰ ਵੀ ਭਾਈ ਮਰਦਾਨੇ ਪਾਸੋਂ ਇਹ ਆਵਾਜ਼ਾਂ ਸੁਣ ਲੈਂਦਾ ਹੈ। ਫਿਰ ਉਹ ਸਵਾਲ ਕਰਦਾ ਹੈ ਤੂੰ ਵੈਦ ਹੈ? ਇੱਥੋਂ ਦੇ ਰਾਜੇ ਨੂੰ ਕੋਹੜ ਦੀ ਬੜੀ ਭਿਆਨਕ ਦੀ ਮਾਰੀ ਲੱਗੀ ਹੈ ਕਿ ਇਹਦਾ ਦੁੱਖ ਦੂਰ ਕਰ ਸਕਦਾ ਹੈ, ਕਿ ਤੇਰੇ ਪਾਸ ਕੋਹੜ ਦੀ ਬਿਮਾਰੀ ਦਾ ਇਲਾਜ ਹੈ। ਭਾਈ ਮਰਦਾਨਾ ਫਿਰ ਜਵਾਬ ਦਿੰਦਾ ਹੈ ਵੀ ਮੈਂ ਵੈਦ ਨਹੀਂ, ਵੈਰ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਹਿਰ ਤੋਂ ਬਾਹਰ ਬੈਠੇ ਨੇ। ਇੱਕ ਕੋਹੜ ਦੀ ਬਿਮਾਰੀ, ਜੇਕਰ ਉਹ ਕਿਸੇ ਪੁੱਤਰ ਉੱਠ ਪੈਣ ਰਹਿਮਤ ਦੇ ਘਰ ਵਿੱਚ ਆ ਜਾਣ, ਉਹ ਤਾਂ ਆਦਿ ਵਿਆਦ ਉਪਾਰ ਕਿੰਨੇ ਤਰ੍ਹਾਂ ਦੇ ਰੋਗ ਦੂਰ ਕਰ ਦਿੰਦੇ ਹਨ। ਕਹਿਣ ਲੱਗਾ ਫਿਰ ਸਾਡਾ ਰਾਜਾ ਬੜਾ ਪਰਮਾਤਮਾ ਔਰ ਪ੍ਰਜਾ ਪਾਲਕ ਹੈ। ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੈਨੂੰ ਵੀ ਦੱਸ ਪਾ, ਉਹਨਾਂ ਦੇ ਚਰਨਾਂ ਵਿੱਚ ਜਾ ਕੇ ਅਰਜ਼ ਕਰਾਂ, ਉਹ ਭਲਾ ਹੋਵੇ ਜੇ ਸਾਡੇ ਰਾਜ ਦੇ ਕੋਹੜ ਦੀ ਬਿਮਾਰੀ ਦੂਰ ਹੋ ਜਾਵੇ। ਭਾਈ ਮਰਦਾਨਾ ਕਹਿਣ ਲੱਗਿਆ ਹਾਂ ਵੀ ਸ਼ਾਇਦ ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਰਾਜ ਦਾ ਕੋਹੜ ਦੂਰ ਕਰਨ ਵਾਸਤੇ ਹੀ ਆਏ ਹੋਣ। ਖੈਰ ਰਾਜੇ ਦੇ ਵਜ਼ੀਰ ਨੇ ਜਾ ਕੇ ਗੁਰੂ ਬਾਬਾ ਜੀ ਦੇ ਚਰਨਾਂ 'ਚ ਅਰਜ਼ ਕੀਤੀ। ਮਹਾਰਾਜ ਉਹਦੇ ਨਾਲ ਆ ਗਏ। ਖੈਰ ਉਸ ਰਾਜੇ ਦੇ ਪਾਸ ਪਹੁੰਚੇ, ਫਿਰ ਰਾਜੇ ਨੇ ਗਲ 'ਚ ਪੱਲਾ ਪਾ ਕੇ ਬੇਨਤੀ ਕੀਤੀ, ਵੈਰ ਜੀ ਮੈਨੂੰ ਕੋਹੜ ਦੀ ਬੜੀ ਭਿਆਨਕ ਬਿਮਾਰੀ ਲੱਗੀ ਹੈ, ਬੜੇ ਲੰਮੇ ਸਮੇਂ ਤੋਂ ਮੈਂ ਇਸ ਰੋਗ ਕਰਕੇ ਬੜਾ ਆਤੁਰ ਹਾਂ, ਹਰ ਸਮੇਂ ਸਰੀਰ 'ਚ ਜਲਣ ਹੁੰਦੀ ਰਹਿੰਦੀ ਹੈ, ਕਿਰਪਾ ਕਰੋ ਮੈਨੂੰ ਇਹੋ ਜਿਹੀ ਦਵਾਈ ਬਖਸ਼ੋ ਜਿਸ ਦੁਆਰਾ ਮੇਰਾ ਸਰੀਰ ਬਿਲਕੁਲ ਵੱਲ ਹੋ ਜਾਵੇ, ਸਾਰੀ ਜ਼ਿੰਦਗੀ ਮੈਂ ਤੁਹਾਡਾ ਅਹਿਸਾਨ ਨਹੀਂ ਭੁੱਲਾਂਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਰਾਜ ਨੂੰ ਵੀ ਤੇਰੀ ਬਿਮਾਰੀ ਦਾ ਇਲਾਜ ਤੇ ਬਹੁਤ ਸੌਖਾ ਹੈ, ਬਸ ਸਾਨੂੰ ਇੱਕ ਚੀਜ਼ ਦੀ ਜ਼ਰੂਰਤ ਹੈ। ਮਹਾਰਾਜ ਦੱਸੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਰਾਜ ਨੂੰ ਸਾਨੂੰ ਇੱਕ ਬ੍ਰਹਮ ਗਿਆਨੀ ਚਾਹੀਦਾ। ਮਹਾਰਾਜ ਇੱਕ ਬ੍ਰਹਮ ਗਿਆਨੀ, ਇਤਾਂ ਸਾਰਾ ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ ਦੱਸੋ ਕਿੰਨੇ ਚਾਹੀਦੇ ਹਨ। ਮਹਾਰਾਜ ਕਹਿਣਗੇ ਬਹੁਤ ਨਹੀਂ, ਸਿਰਫ ਇੱਕੋ ਚਾਹੀਦਾ। ਅਸੀਂ ਉਸ ਬ੍ਰਹਮ ਗਿਆਨ ਨੂੰ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢ ਕੇ ਫਿਰ ਤੇਰੇ ਸਰੀਰ ਉੱਪਰ ਮਲਾਂਗੇ, ਫਿਰ ਤੇਰਾ ਸਰੀਰ ਵੱਲ ਹੋ ਸਕੇਗਾ। ਮਹਾਰਾਜ ਕਹਿਣ ਲੱਗੇ ਢੰਡੂਰਾ ਪਟਵਾ ਦਿਓ ਕਿ ਕੋਈ ਬ੍ਰਹਮ ਗਿਆਨੀ ਅੱਗੇ ਆਵੇ ਪਰਉਪਕਾਰ ਵਾਸਤੇ। ਸਾਰ ਸੰਤ ਰਾਜ ਨੇ ਢੰਡੂਰਾ ਪਟਵਾਇਆ, ਪਰ ਜਿਹੜੇ ਗੱਲਾਂ ਬਾਤਾਂ ਦੇ ਬ੍ਰਹਮ ਗਿਆਨੀ ਸਨ ਪਤਾ ਨਹੀਂ ਕਿਹੜੀਆਂ ਖੱਡਾਂ ਚ ਵੜ ਗਏ, ਕੋਈ ਅੱਗੇ ਨਹੀਂ ਆਇਆ। ਜਿਹੜਾ ਕੋਈ ਨਾਮ ਪਹੁੰਚਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਰਾਜ ਨੂੰ ਕੀ ਗੱਲ, ਅਜੇ ਢੰਡੋਰਾ ਪਟਵਾਇਆ ਨਹੀਂ ਜਾਂ ਬ੍ਰਹਮ ਗਿਆਨੀਆਂ ਦੇ ਕੰਮਾਂ ਵਿੱਚ ਆਵਾਜ਼ ਨਹੀਂ ਪਹੁੰਚੀ? ਕਹਿਣ ਲੱਗਿਆ ਮਹਾਰਾਜ ਢੰਡੋਰੇ ਤੇ ਬਹੁਤ ਪਟਵਾਏ ਹਨ ਪਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਤੂੰ ਤਾਂ ਕਹਿੰਦਾ ਵੀ ਸਾਰਾ ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ, ਇਹ ਤੱਕ ਇੱਕ ਵੀ ਨਹੀਂ ਨਿਤਰਿਆ, ਦੂਸਰੀ ਵਾਰ ਫਿਰ ਢੰਡੋਰਾ ਪਟਵਾਓ। ਦੂਸਰੀ ਵਾਰ ਫਿਰ ਢੰਡੋਰਾ ਪਟਵਾਇਆ ਗਿਆ, ਕੋਈ ਬ੍ਰਹਮ ਗਿਆਨੀ ਅੱਗੇ ਆਵੇ ਰਾਜ ਦਾ ਕੋਹੜ ਦੂਰ ਕਰਨ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦੇਵੇ, ਆਪਣੇ ਆਪ ਨੂੰ ਕੁੱਲ ਵਿੱਚ ਪੜਾ ਕੇ ਮਹਾਨ ਪਰਉਪਕਾਰ ਕਰੇ। ਸਾਰ ਸੰਗਤ ਦੂਸਰੀ ਵਾਰ ਢੰਡੋਰਾ ਪਟਵਾਉਣ ਤੋਂ ਵੀ ਕੋਈ ਹਾਜ਼ਰ ਨਹੀਂ ਹੁੰਦਾ। ਹੁਣ ਰਾਜਾ ਨਿਰਾਸ਼ ਹੋ ਗਿਆ, ਮਹਾਰਾਜ ਤਾਂ ਸਾਰੇ ਗੱਲਾਂ ਬਾਤਾਂ ਦੇ ਬ੍ਰਹਮ ਗਿਆਨੀ ਨਿਕਲੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਰਾਜੇ ਨਿਰਾਸ਼ ਨਾ ਹੋ, ਇਹ ਜੰਗਲਾਂ ਵੇਲਿਆਂ ਵਿੱਚ ਹਰਨ ਗਿੱਦੜ ਕੁੱਤੇ ਵੀ ਬਹੁਤ ਰਿਹਾ ਕਰਦੇ ਹਨ, ਪਰ ਇਹ ਤਾਂ ਕੋਈ ਸ਼ੇਰ ਵੀ ਹੁੰਦਾ, ਜੰਗਲ ਸ਼ੇਰ ਤੋਂ ਖਾਲੀ ਨਹੀਂ ਹੋਇਆ ਕਰਦਾ। ਫਿਰ ਢੰਡੋਰਾ ਪਿਟਵਾ, ਸਾਰ ਸੰਗਤ ਨੂੰ ਤੀਸਰੀ ਵਾਰ ਢੰਡੋਰਾ ਪਟਵਾਇਆ। ਬਾਕੀ ਦੇ ਸਨ ਸਿਰਫ ਗੱਲਾਂ ਬਾਤਾਂ ਦੇ ਗਿਆਨੀ, ਸਿਰਫ ਇੱਕ ਸੀ ਅਸਲੀ ਬ੍ਰਹਮ ਗਿਆਨੀ। ਉਹਨੇ ਸੋਚਿਆ ਵੀ ਰਾਜਾ ਧਰਮਾਤਮਾ ਪਰਜਾ ਪਾਲਕ ਨਿਆਂ ਕਰ ਰਹੀ ਹੈ, ਜੇਕਰ ਮੇਰੇ ਸਰੀਰ ਦਾ ਬਲੀਦਾਨ ਦੇ ਕੇ ਉਹਦਾ ਸਰੀਰ ਵੱਲ ਹੋ ਜਾਵੇ ਫਿਰ ਮੇਰੇ ਇਹੋ ਭਾਗ। ਸਾਰ ਸੰਗਤ ਹੁਣ ਆਇਆ ਆ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਂ ਕੋਈ ਬ੍ਰਹਮ ਗਿਆਨੀ ਤਾਂ ਨਹੀਂ ਪਰ ਸਾਡਾ ਇਹ ਰਾਜਾ ਬੜਾ ਧਰਮਾਤਮਾ ਹੈ, ਨਿਆਂਕਾਰੀ ਹੈ, ਪ੍ਰਜਾ ਪਾਲਕ ਸੰਤ ਸੇਵੀ ਹੈ, ਜੇਕਰ ਤੁਸੀਂ ਮੇਰੇ ਸਰੀਰ ਨੂੰ ਕੁੰਭ ਵਿੱਚ ਪੀੜ ਕੇ ਤੇਲ ਕੱਢ ਕੇ ਰਾਜ ਦੇ ਸਰੀਰ 'ਤੇ ਮਿਲੋ, ਜੇਕਰ ਮੇਰੇ ਤੇਲ ਦੇ ਨਾਲ ਇਸ ਧਰਮਾਤਮਾ ਰਾਜੇ ਦਾ ਕੋਣ ਹਟ ਸਕਦਾ ਹੈ, ਫਿਰ ਮੈਂ ਆਪਣਾ ਆਪ ਕੁੱਲ ਵਿੱਚ ਪੜਾਉਣ ਵਾਸਤੇ ਤਿਆਰ ਹਾਂ। ਬ੍ਰਹਮ ਗਿਆਨੀ ਤਾਂ ਮੈਂ ਹੈ ਨਹੀਂ ਪਰ ਜੇਕਰ ਮੇਰਾ ਸਰੀਰ ਕਿਸੇ ਅਰਥ ਲੱਗ ਜਾਵੇ ਮੈਂ ਆਪਣੇ ਧਨ ਭਾਗ ਸਮਝਾਂਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਰਾਜਨ ਦੇਖ ਇਹ ਅਸਲੀ ਬ੍ਰਹਮ ਗਿਆਨੀ ਪਰ ਆਪਣੀ ਵਡਿਆਈ ਨਹੀਂ ਕਰ ਰਿਹਾ ਬਲਕਿ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰ ਰਿਹਾ। ਫਰੀਦਾ ਸਬਰ ਅੰਦਰ ਸਾਵਰੇ ਤਨ ਏਵੈ ਜਾਲੇਨ ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੈ ਦੇ। ਮਹਾਰਾਜ ਪਿਰਾਜੇ ਦੇ ਅਹਿਲਕਾਰਾਂ ਨੂੰ ਕਹਿਣ ਲੱਗੇ ਵੀ ਇਉਂ ਕਰੋ, ਇੱਕ ਬਹੁਤ ਵੱਡੀ ਘਲੌਂਜੀ ਲਿਆ, ਘਲੌਂਜੀ ਲਿਆਂਦੀ ਗਈ। ਮਹਾਰਾਜ ਕਹਿਣ ਲੱਗੇ ਇਹਦੇ ਉੱਪਰ ਪਾਣੀ ਦਾ ਮੱਤ ਰੱਖ ਦਿਓ। ਇਸੇ ਤਰ੍ਹਾਂ ਕੀਤਾ ਗਿਆ, ਉਹ ਪਾਣੀ ਦਾ ਮੱਟ ਰੱਖ ਕੇ ਹੇਠੋਂ ਬੰਦ ਕਰ ਦਿੱਤਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਉਸ ਅਸਲੀ ਬ੍ਰਹਮ ਗਿਆਨੀ ਨੂੰ ਜਿਹੜਾ ਆਪਣੇ ਆਪ ਨੂੰ ਛੁਪਾ ਰਿਹਾ ਸੀ ਕਹਿਣ ਲੱਗੇ ਵੀ ਹੁਣ ਤੁਸੀਂ ਉੱਪਰ ਫਲਾਣੀ ਜਗ੍ਹਾ ਸਾਜ ਦਿਓ, ਬੈਠ ਜਾਓ ਚੌਂਕੜਾ ਮਾਰ ਕੇ। ਖੈਰ ਉਹ ਮਹਾਰਾਜ ਦਾ ਵਚਨ ਮੰਨ ਕੇ ਉੱਥੇ ਬੈਠ ਜਾਂਦਾ ਹੈ। ਮਹਾਰਾਜ ਨੇ ਉਹਦੇ ਹੇਠਾਂ ਸ਼੍ਰੀ ਰਾਜੇ ਨੂੰ ਬਿਠਾਇਆ। ਉਸ ਮੱਟ ਦਾ ਪਾਣੀ ਖੋਲ ਦਿੱਤਾ। ਸਾਰਥਮ ਤੋਂ ਪਹਿਲਾਂ ਪਾਣੀ ਉਹ ਬ੍ਰਹਮ ਗਿਆਨੀ ਮਹਾਂਪੁਰਖ ਦੇ ਸਰੀਰ ਨੂੰ ਲੱਗਦਾ। ਫਿਰ ਉਹ ਪਾਣੀ ਆ ਕੇ ਰਾਜੇ ਦੇ ਸਰੀਰ ਨੂੰ ਲੱਗਦਾ। ਜਿਉਂ ਜਿਉਂ ਉਸ ਬ੍ਰਹਮ ਗਿਆਨੀ ਮਹਾਂਪੁਰਖ ਦੇ ਸਰੀਰ ਦੇ ਨਾਲ ਟੱਚ ਕੀਤਾ ਹੋਇਆ ਪਾਣੀ ਰਾਜੇ ਦੇ ਸਰੀਰ ਤੇ ਆ ਕੇ ਲੱਗ ਰਿਹਾ, ਤਿਉਂ ਤੋਂ ਉਹਦੀ ਕੋੜ ਦੀ ਬਿਮਾਰੀ ਦੂਰ ਹੁੰਦੀ ਜਾ ਰਹੀ ਹੈ। ਸਰੀਰ ਦੀ ਜਲਣ ਬੰਦ ਹੋ ਰਹੀ ਹੈ, ਰਾਜੇ ਦਾ ਤਨ ਮਨ ਸ਼ਾਂਤ ਹੋ ਰਿਹਾ। ਸਾਰ ਸੰਗਲ ਜਦੋਂ ਮੱਟ ਖਾਲੀ ਹੋ ਗਿਆ ਤੇ ਸਾਰਾ ਪਾਣੀ ਨਿਕਲ ਗਿਆ, ਉਹ ਉਸ ਬ੍ਰਹਮ ਗਿਆਨੀ ਦੇ ਸਰੀਰ ਨੂੰ ਲੱਗ ਕੇ ਹੇਠਾਂ ਆ ਕੇ ਰਾਜੇ ਦੇ ਸਰੀਰ ਨੂੰ ਲੱਗਿਆ। ਉਹ ਪਾਣੀ ਪੂਰਾ ਹੁੰਦੇ ਤੱਕ ਉਸ ਰਾਜ ਦਾ ਸਰੀਰ ਬਿਲਕੁਲ ਪੰਚਨ ਵਰਗਾ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਇਹ ਅਸਲੀ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੁੰਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਇਹ ਭਾਵੇਂ ਦ੍ਰਿਸ਼ਟੀ ਪਾ ਕੇ ਵੀ ਤੇਰੇ ਕੋਹੜ ਦਾ ਰੋਗ ਦੂਰ ਕਰ ਸਕਦਾ ਸੀ, ਪਰ ਅਸੀਂ ਤੈਨੂੰ ਇਸ ਗੱਲ ਦਾ ਨਿਸ਼ਚਾ ਕਰਾਉਣਾ ਸੀ ਵੀ ਸਿਰਫ ਕੋਈ ਗੱਲਾਂ ਬਾਤਾਂ ਦੇ ਨਾਲ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਗਿਆਨ ਨਾ ਗੱਲੀ ਢੋਂਡੀ ਹੈ, ਕਥਨਾ ਕਰਡਾ ਸਾਰ, ਉਹ ਗੱਲਾਂ ਬਾਤਾਂ ਨਾਲ ਕਦੀ ਕੋਈ ਪ੍ਰੀਤਮ ਦੇ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਨਹੀਂ ਪਹੁੰਚ ਸਕਦਾ। ਪੂਜ ਤੇ ਪਥ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਸਜਾਈ ਹੈ। ਉਹ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਤਾਂ ਤਦੇ ਪ੍ਰਾਪਤ ਹੋ ਸਕਦੀ ਹੈ ਜੇਕਰ ਸੱਚੇ ਦਿਲੋਂ ਪਾਖੰਡ ਛੱਡ ਕੇ ਪਰਮੇਸ਼ਰ ਦੀ ਭਗਤੀ ਕੀਤੀ ਜਾਵੇ। ਤਾਂ ਤੇ ਸਾਰ ਸੰਤ ਗੁਰੂ ਬਾਬਾ ਜੀ ਦਾ ਪ੍ਰਾਣੀ ਮਾਤਰ ਵਾਸਤੇ ਉਪਦੇਸ਼ ਹੈ, ਥੋੜੀ ਲੇ ਪਾਖੰਡਾ ਨਾਮ ਲਿਆ ਜਾਏ ਧਰਮ ਦਾ। ਉਹ ਮਹਾਰਾਜ ਨੇ ਜਿੱਥੇ ਕਿਤੇ ਵੀ ਕੋਈ ਕਮਜ਼ੋਰੀ ਦੇਖੀ, ਜੇਕਰ ਉਸ ਸਮੇਂ ਦੇ ਮਹਾਂਪੁਰਖਾਂ ਸਾਧੂਆਂ ਵਿੱਚ ਪਾਖੰਡ ਦੇਖਿਆ, ਉਹਨਾਂ ਦੇ ਪਾਖੰਡ ਨੂੰ ਦੂਰ ਕਰਨ ਦਾ ਯਤਨ ਕੀਤਾ। ਜੇਕਰ ਕਿਸੇ ਰਾਜੇ ਨੂੰ ਕਿਸੇ ਹਾਕਮ ਨੂੰ ਜ਼ਾਲਮ ਦੇਖਿਆ, ਉਹਨੂੰ ਸੱਚਾਈ ਦਾ ਧਰਮ ਦਾ ਉਪਦੇਸ਼ ਦਿੱਤਾ। ਜੇਕਰ ਮਹਾਰਾਜ ਨੇ ਕਿਸੇ ਧਰਮ ਸਥਾਨ ਉੱਪਰ ਕੋਈ ਕਮਜ਼ੋਰੀ ਕੋਈ ਕਮੀ ਪੇਸ਼ੀ ਦੇਖੀ, ਗੁਰੂ ਬਾਬਾ ਜੀ ਨੇ ਉੱਥੇ ਪਹੁੰਚਣ ਦੇ ਲਈ ਸੰਕੋਚ ਨਹੀਂ ਕੀਤਾ। ਸਾਰਥ ਮਹਾਰਾਜ ਸੁਲਾਹ ਕੁਲ ਪੈਗੰਬਰ ਹੋਏ ਹਨ। ਕੋਈ ਵੀ ਹਿੰਦੁਸਤਾਨ ਦਾ ਜਾਂ ਹਿੰਦੁਸਤਾਨ ਦੇ ਆਸ ਪਾਸ ਦਾ ਐਸਾ ਤੀਰਥ ਨਹੀਂ ਜਿੱਥੇ ਮਹਾਰਾਜ ਨਾ ਪਹੁੰਚੇ ਹੋਣ। ਹੁਣ ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਹਾਜੀਆਂ ਵਾਲਾ ਲਿਬਾਸ ਬਣਾ ਕੇ ਮੱਕੇ ਪਹੁੰਚ ਜਾਂਦੇ ਹਨ। ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਆਪਨੇ ਨੀਲੇ ਰੰਗ ਦੇ ਵਸਤਰ ਪਾ ਲਏ, ਹੱਥ ਵਿੱਚ ਸੋਟਾ ਪਕੜ ਲਿਆ ਔਰ ਇੱਕ ਬਾਣ ਦੀ ਪੋਥੀ ਲੈ ਲਈ, ਇਕੱਠੇ ਮਾਰ ਲਈ, ਹੱਥ ਵਿੱਚ ਲੋਟਾ, ਹਾਜੀਆਂ ਵਾਲਾ ਲਿਬਾਸ ਬਣਾਇਆ। ਕਿਸੇ ਨੂੰ ਕੋਈ ਪਹਿਚਾਣ ਨਹੀਂ ਵੀ ਹਿੰਦੂ ਹੈ ਜਾਂ ਮੁਸਲਮਾਨ। ਗੁਰੂ ਬਾਬਾ ਜੀ ਨੇ ਬੜਾ ਅਜੀਬ ਜਿਹਾ ਲਿਬਾਸ, ਅਜੀਬ ਜਿਹਾ ਭੇਸ ਧਾਰਨ ਕੀਤਾ। ਉਹ ਬੜੇ ਵਧੀਆ ਸਭ ਨਾਲ ਧਿਆਨ ਗੁਰੂ ਬਾਬਾ ਜੀ ਵੱਲ ਨੂੰ ਕੇਂਦਰਿਤ ਹੋ ਰਹੀ ਹੈ। ਆਸਾ ਹੱਥ ਕਿਤਾਬ ਕੱਚ ਪੂਜਾ ਬਾਂਗ ਮਸੱਲਾ ਧਾਰੀ, ਨੀਲ ਵਸਤਰ ਧਾਰੇ ਬਨਵਾਰੀ। ਫਿਰ ਬਾਬਾ ਮੱਕੇ ਨੂੰ ਗਿਆ, ਨੀਲ ਵਸਤਰ ਧਾਰੇ ਬਨਵਾਰੀ। ਫਿਰ ਬਾਬਾ ਮੱਕੇ ਨੂੰ ਗਿਆ, ਫਿਰ ਬਾਬਾ ਮੱਕੇ ਨੂੰ ਗਿਆ, ਨੀਲ ਵਸਤਰ ਧਾਰੇ ਬਨਵਾਰੀ।
ਫੇਰ ਬਾਬਾ ਮੱਥੇ ਨੂੰ ਗਿਆ ਫਿਰ ਬਾਬਾ ਮੱਕੇ ਨੂੰ ਗਿਆ ਮੇਰੇ ਪਿਆਰੇ ਫਿਰ ਬਾਬਾ ਮੱਕੇ ਨੂੰ ਗਿਆ ਬਾਬਾ ਮੱਕੇ ਨੂੰ ਗਿਆ ਬਾਬਾ ਬਾਬਾ ਫਿਰ ਬਾਬਾ ਮੱਕੇ ਨੂੰ ਗਿਆ ਤਾਰੇ ਬਨਵਾਰੀ ਫਿਰ ਬਾਬਾ ਮੱਕੇ ਨੂੰ ਗਿਆ ਨੀਲ ਬਸਰ ਤਾਰੇ ਬਨਵਾਰੀ ਫਿਰ ਬਾਬਾ ਮੱਕੇ ਨੂੰ ਗਿਆ
ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਪਹੁੰਚ ਕੇ ਉੱਥੇ ਜਾ ਬੈਠੇ ਜਿੱਥੇ ਹੋਰ ਵੀ ਬਹੁਤ ਸਾਰੇ ਹਾਜੀ ਬੈਠੇ ਸਨ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਉੱਥੋਂ ਦੇ ਕਾਰਕੁਨ ਸਨ ਕਾਜੀ ਮੌਲਾਣੇ ਉਹਨਾਂ ਦਾ ਧਿਆਨ ਖਿੱਚਣ ਵਾਸਤੇ ਇੱਕ ਕੌਤਕ ਕੀਤਾ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪੈਰ ਪਸਾਰੀ ਗੁਰੂ ਬਾਬਾ ਜੀ ਮੱਕੇ ਵੱਲ ਨੂੰ ਆਪਣੇ ਚਰਨ ਕਰਕੇ ਪੈ ਗਏ। ਸਾਰ ਸੰਗਤ ਮਹਾਰਾਜ ਦਾ ਮਕਸਦ ਕਿਸੇ ਦੇ ਧਰਮ ਸਥਾਨ ਦੀ ਤੌਹੀਨ ਕਰਨਾ ਨਹੀਂ ਸੀ, ਕਿਉਂਕਿ ਇਹ ਗੱਲ ਤਾਂ ਆਪਾਂ ਵੀ ਬਰਦਾਸ਼ਤ ਨਹੀਂ ਕਰ ਸਕਦੇ ਜੋ ਕਿ ਸਾਹਮਣੇ ਆ ਕੇ ਗੁਰੂ ਮਹਾਰਾਜ ਵੱਲ ਨੂੰ ਪੈਰ ਕਰਕੇ ਬੈਠ ਜਾਵੇ। ਉਹ ਆਪਾਂ ਵੀ ਉਸਨੂੰ ਰੋਕਣ ਦਾ ਯਤਨ ਕਰਾਂਗੇ ਵੀ ਪ੍ਰੇਮੀਆਂ ਮਹਾਰਾਜ ਦੇ ਅਦਭੁਤ ਸਤਿਕਾਰ ਨੂੰ ਮੱਦੇਨਜ਼ਰ ਰੱਖ ਕੇ ਚੌਂਕੜਾ ਮਾਰ ਕੇ ਬੈਠ। ਇਹ ਗੱਲ ਤਾਂ ਕਾਜ਼ੀ ਮੌਲਾਣਿਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨੀ, ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਇਸ ਬਹਾਨੇ ਉਹਨਾਂ ਵੱਲ ਆਪਣਾ ਧਿਆਨ ਹੀ ਕੇਂਦਰਿਤ ਕਰਨਾ ਸੀ, ਬਲਕਿ ਇਸ ਕੌਤਕ ਦੇ ਬਹਾਨੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ। ਮਹਾਰਾਜ ਮੱਕੇ ਵੱਲ ਨੂੰ ਆਪਣੇ ਪੈਰ ਕਰਕੇ ਪੈ ਜਾਂਦੇ ਹਨ। ਇੱਕ ਜੀਵਨ ਨਾਂ ਦਾ ਕਾਜ਼ੀ ਜਦੋਂ ਉਹਨੇ ਆ ਕੇ ਦੇਖਿਆ ਵੀ ਕੋਈ ਅਜੀਬ ਹੀ ਯਾਤਰੂ ਆਇਆ, ਇਹਦੇ ਲਿਬਾਸ ਤੋਂ ਵੀ ਇਹ ਨਹੀਂ ਪਤਾ ਲੱਗਦਾ ਵੀ ਮੁਸਲਮਾਨ ਹੈ ਜਾਂ ਕੋਈ ਹੋਰ ਕਿਸੇ ਮਜ਼ਹਬ ਕਿਸੇ ਹੋਰ ਫਿਰਕੇ ਦਾ, ਇਹ ਖੁਦਾ ਦੇ ਘਰ ਵੱਲ ਨੂੰ ਪੈਰ ਕਰੀ ਪਿਆ। ਸਾਰ ਸੰਗਤ ਕ੍ਰੋਧ ਵਿੱਚ ਆ ਗਿਆ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਉਹ ਕੌਣ ਕਾਫਰ ਸੁੱਤਾ ਪਿਆ ਰੱਬ ਦੇ ਘਰ ਵੱਲ ਨੂੰ ਪੈਰ ਕਰਕੇ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਦਕਾਰੀ। साहब गुरु नानक देव जी महाराज ने अपने नेत्र खोले, काजी साहब की गल, सार संघ महाराज ने अपना तेज अपनी सहनशीलता नहीं छड़ी। हालांकि उस काजी ने आके महाराज की वखी विच लत मारी है। काजी साहब की गल, वो काफरा तेनू दींदा नहीं, रब दे घर वल नूं पैर करी पिया। महाराज कहन लगे, काजी साहब असीं तां पहली बार आए हज करन वास्ते, ਵੀ ਸਾਨੂੰ ਨੀ ਪਤਾ ਰੱਬ ਦਾ ਘਰ ਕਿੱਦਾਂ, ਅਸੀਂ ਤਾਂ ਥੱਕੇ ਹੋਏ ਹਾਂ, ਬੜਾ ਲੰਮਾ ਪੈਂਡਾ ਤੈਅ ਕੀਤਾ, ਇਉਂ ਕਰ ਜਿੱਧਰ ਰੱਬ ਦਾ ਘਰ ਨਹੀਂ ਸਾਡੇ ਪੈਰ ਉੱਧਰ ਕਰ ਦੇ, ਹੁਣ ਸਾਡੇ ਵਿੱਚ ਤਾਂ ਉੱਠਣ ਦੀ ਹਿੰਮਤ ਨਹੀਂ, ਇਤਨੀ ਥਕਾਵਟ ਹੋਈ ਹੈ। ਸਾਰ ਤੰਗ ਬਸਕਾਰ ਜੀ ਨੇ ਸਮਝਣਾ ਤੇ ਕੀ ਸੀ, ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਪਕੜ ਕੇ ਮੈਨੂੰ ਘਸੀਟਣਾ ਸ਼ੁਰੂ ਕਰ ਦਿੱਤਾ। ਚੰਗੋ ਪਕੜ ਘਸੀਟਿਆ, ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਜ਼ਾਹਰਾ ਪ੍ਰਤੱਖ ਤੌਰ ਤੇ ਕਰਾਮਾਤ ਦਿਖਾਈ। ਕੀ ਹੋਇਆ? ਚੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਜ਼ਾਹਰਾ ਕਲਾ ਦਿਖਾਈ, ਬਾਬੇ ਨੇ ਮੱਕਾ ਫੇਰਿਆ, ਜ਼ਾਹਰਾ ਕਲਾ ਦਿਖਾਈ, ਬਾਬੇ ਨੇ ਮੱਕਾ ਫੇਰਿਆ, ਜ਼ਾਹਰਾ ਕਲਾ ਦਿਖਾਈ ਜੀ, ਬਾਬੇ ਨੇ ਮੱਕਾ ਫੇਰਿਆ, ਜ਼ਾਹਰਾ ਕਲਾ ਦਿਖਾਈ, ਬਾਬੇ ਨੇ ਮੱਕਾ ਫੇਰਿਆ, ਜ਼ਾਹਰਾ ਕਲਾ ਦਿਖਾਈ ਜੀ, ਬਾਬੇ ਨੇ ਮੱਕਾ ਫੇਰਿਆ, ਜ਼ਾਹਰਾ ਕਲਾ ਦਿਖਾਈ, ਬਾਬੇ ਨੇ ਮੱਕਾ ਫੇਰਿਆ, ਸਾਰ ਸੰਗ ਜਿੱਧਰ ਵੀ ਉਹ ਜੀਵਨ ਨਾਂ ਦਾ ਕਾਜ਼ੀ ਗੁਰੂ ਬਾਬਾ ਜੀ ਦੇ ਚਰਨ ਕਰਦਾ, ਉਸੇ ਪਾਸੇ ਮੱਕਾ ਫਿਰ ਜਾਂਦਾ। ਜਿੱਧਰ ਗੁਰੂ ਬਾਬਾ ਜੀ ਦੇ ਚਰਨ, ਉਸ ਪਾਸੇ ਮੱਕਾ। ਹੈਰਾਨ ਰਹਿ ਗਿਆ, ਇਹ ਤਾਂ ਕੋਈ ਵੱਲੀ ਅੱਲਾ ਹੈ, ਹੋਰ ਵੀ ਜਿਤਨੀ ਮੁਹੰਮਦ ਦੀ ਉਮਤ ਉੱਥੇ ਪਹੁੰਚੀ ਸੀ, ਸਾਰੇ ਪ੍ਰਤੱਖ ਗੁਰੂ ਬਾਬਾ ਜੀ ਦੇ ਕਰਾਮਾਤ ਦੇਖਦੇ ਹਨ। ਕੋਈ ਇੱਥੇ ਇਉਂ ਕਹਿੰਦੇ ਵੀ ਦੇਖੀਦੇ ਨੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੱਕਾ ਨਹੀਂ ਫੇਰਿਆ, ਲੋਕਾਂ ਦੇ ਮਨ ਫੇਰ ਦਿੱਤੇ। ਸਾਰ ਤੰਗ ਕਿਸੇ ਦੇ ਮਨ ਫੇਰ ਦੇਣੇ, ਇਹ ਕੋਈ ਛੋਟੀ ਕਰਾਮਾਤ ਹੈ? ਔਰ ਦੂਸਰੀ ਗੱਲ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਠੀਕ ਉਹਨਾਂ ਨੇ ਮਨ ਵੀ ਫੇਰੇ, ਪਰ ਮਨ ਵੀ ਐਵੇਂ ਗੱਲੀ ਬਾਤੀ ਨਹੀਂ ਫਿਰੇ। ਤੇ ਗੁਰੂ ਬਾਬਾ ਜੀ ਨੇ ਜਦੋਂ ਇਹ ਪ੍ਰਤੱਖ ਜ਼ਾਹਰਾ ਤੌਰ ਤੇ ਮੌਜੂਦਾ ਕਰਾਮਾਤ ਦਿਖਾਈ, ਉਹ ਫਿਰ ਇਹਨਾਂ ਦੇ ਮਨਾਂ ਵਿੱਚ ਪਰਿਵਰਤਨ ਆਇਆ, ਕਿਉਂਕਿ ਉਹ ਤਸਵੀ ਕਾਜ਼ੀ ਮੌਲਾਣੇ ਗੱਲੀ ਬਾਤੀ ਕਦੋਂ ਮੰਨਣ ਵਾਲੇ ਸਨ? ਜਿਹੜੇ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੱਕਿਆ ਫੇਰਿਆ ਹੀ ਨਹੀਂ, ਇਹ ਸਭ ਖਿਆਲੀ ਪਲਾਈ ਹਨ, ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨਾਲੋਂ ਵੀ ਸਿਆਣੇ ਹੋ ਗਏ। ਜਦੋਂ ਗੁਰੂ ਕਰਦੇ ਵੇਦ ਵਿਆਸ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਰਚਨਾ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦੀ ਕੁੰਜੀ ਦਾ ਖਿਤਾਬ ਬਖਸ਼ਿਆ, ਉਹ ਇਸ ਗੱਲ ਨੂੰ ਤਸਲੀਮ ਕਰਦੇ ਨੇ ਆਪਣੀਆਂ ਵਾਰਾਂ ਵਿੱਚ ਬਿਲਕੁਲ ਸਪਸ਼ਟ ਔਰ ਸਾਫ਼ ਲਫ਼ਜ਼ਾਂ ਵਿੱਚ ਲਿਖਦੇ ਹਨ। ਜੀਵਨ ਮਾਰ ਚੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਇਹ ਆਪਾਂ ਭਾਈ ਗੁਰਦਾਸ ਜੀ ਨਾਲੋਂ ਵੀ ਜ਼ਿਆਦਾ ਸਿਆਣੇ ਹੋ ਗਏ। ਸਾਰ ਸੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਤੱਖ ਤੌਰ ਤੇ ਮੱਕਾ ਫੇਰ ਦਿੱਤਾ ਜਿੱਧਰ ਗੁਰੂ ਬਾਬਾ ਜੀ ਦੇ ਚਰਨ ਉਸੇ ਪਾਸੇ ਮੱਕਾ। ਹੁਣ ਸਾਰ ਸੰਗਤ ਗੁਰੂ ਬਾਬਾ ਜੀ ਨੂੰ ਵੱਲੀ ਅੱਲਾ ਜਾਣ ਕੇ ਬਹੁਤ ਸਾਰੇ ਕਾਜ਼ੀ ਮੌਲਾਣੇ ਇਕੱਠੇ ਹੋਏ। ਫਿਰ ਗੁਰੂ ਬਾਬਾ ਜੀ ਨੇ ਨਾਲ ਚਰਚਾ ਸ਼ੁਰੂ ਕਰ ਦਿੱਤੀ। ਸਾਰ ਸੰਗਤ ਭਾਵੇਂ ਜਨਮ ਸਾਖੀਆਂ ਵਿੱਚ ਉੱਥੋਂ ਦੇ ਕਾਜ਼ੀਆਂ ਦੇ ਨਾਲ ਮਹਾਰਾਜ ਦੀ ਬੜੀ ਲੰਮੀ ਗੋਲਤ ਹੋਈ ਦੱਸੀਦੀ ਹੈ, ਪਰ ਭਾਈ ਗੁਰਦਾਸ ਜੀ ਨੇ ਉਹ ਸਾਰੀ ਗੋਸ਼ਟ ਦਾ ਨਿਚੋੜ ਕੱਢਿਆ। ਪੁੱਛਣ ਗੱਲ ਈਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ, ਲਖ ਨਾ ਸਕੈ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਿਮ ਲੋਈ। ਉਹ ਕਾਜ਼ੀ ਮੁਲਾਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਇੱਕ ਸਵਾਲ ਇਉਂ ਕਰ ਰਹੇ ਹਨ, ਵੱਡਾ ਹਿੰਦੂ ਹੈ ਤੇ ਮੁਸਲਿਮ ਲੋਈ, ਖੋਲ ਕੇ ਕਿਤਾਬ ਪੁੱਛਦੇ, ਵੱਡਾ ਹਿੰਦੂ ਹੈ ਤੇ ਮੁਸਲਿਮ ਲੋਈ, ਖੋਲ ਕੇ ਕਿਤਾਬ ਪੁੱਛਦੇ, ਕਿਤਾਬ ਪੁੱਛਦੇ, ਵੱਡਾ ਹਿੰਦੂ ਹੈ ਤੇ ਮੁਸਲਿਮ ਲੋਈ, ਖੋਲ ਕੇ ਕਿਤਾਬ ਪੁੱਛਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਕਾਜ਼ੀਆਂ ਮੌਲਾਣੇ ਨੂੰ ਜੋ ਜਵਾਬ ਦੇਣਾ ਹੈ, ਉਹ ਸਾਰ ਸੰਗਤ ਗੁਰੂ ਬਾਬਾ ਜੀ ਦੀ ਬਹੁਤ ਉੱਚੀ ਸ਼ਖਸੀਅਤ ਨੂੰ ਉਜਾਗਰ ਕਰਦਾ। ਹੁਣ ਮੁਸਲਮਾਨਾਂ ਦਾ ਸਭ ਤੋਂ ਵੱਡਾ ਧਰਮ ਸਥਾਨ ਮੱਕਾ, ਉੱਥੇ ਗੁਰੂ ਬਾਬਾ ਜੀ ਨੂੰ ਸਵਾਲ ਕੀਤਾ ਗਿਆ, ਮਹਾਰਾਜ ਦੱਸੋ ਵੱਡੇ ਹਿੰਦੂ ਹਨ ਜਾਂ ਮੁਸਲਮਾਨ। ਸਾਰ ਸੰਗਤ ਇਹੋ ਸਵਾਲ ਕਿਸੇ ਸਮੇਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਕਾਂਸ਼ੀ ਦੇ ਰਹਿਣ ਵਾਲੇ ਇੱਕ ਬੋਧਨ ਨਾਂ ਦੇ ਪੰਡਿਤ ਨੂੰ ਕੀਤਾ, ਕਿਉਂਕਿ ਬੋਧਨ ਪੰਡਿਤ ਇੱਕ ਵਾਰ ਦਿੱਲੀ ਸ਼ਹਿਰ ਆਇਆ, ਉਸਨੇ ਆਪਣੇ ਮਤ ਦਾ ਪ੍ਰਚਾਰ ਸ਼ੁਰੂ ਕੀਤਾ, ਬਹੁਤ ਸਾਰੀ ਪ੍ਰਜਾ ਦੇ ਪਿੱਛੇ ਲੱਗ ਗਈ। ਕਾਜ਼ੀ ਮੌਲਾਣੇ ਨੇ ਇਸ ਗੱਲ ਨੂੰ ਬਰਦਾਸ਼ਤ ਨਾ ਕੀਤਾ, ਰਾਜ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ, ਇੱਥੇ ਇੱਕ ਬੋਧਨ ਨਾਮ ਦਾ ਪੰਡਿਤ ਆਇਆ, ਉਹਦੇ ਅੱਗੇ ਚਰਚਾ ਵਿੱਚ ਕੋਈ ਨਹੀਂ ਟਿਕ ਸਕਦਾ, ਕਿਸੇ ਨੂੰ ਚਰਚਾ ਵਿੱਚ ਤਾਂ ਹਰਾ ਨਹੀਂ ਸਕਦੇ, ਕੋਈ ਹੋਰ ਦੂਸਰਾ ਉਪਾਅ ਵਰਤੋ, ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਜੀ ਕਿਸੇ ਬ੍ਰਾਹਮਣ ਦੀ ਕਿਸੇ ਹਿੰਦੂ ਦੀ ਦੁਨੀਆਂ ਤੇ ਇਤਨੀ ਉਪਮਾ ਹੋਵੇ। ਬਾਦਸ਼ਾਹ ਕਹਿਣ ਲੱਗਿਆ ਤਾਂ ਗੱਲ ਹੀ ਬੜੀ ਛੋਟੀ ਆ, ਬੁਲਾਓ ਉਹਨੂੰ ਮੇਰੇ ਪਾਸ। ਬੋਧਨ ਪੰਡਿਤ ਨੂੰ ਗ੍ਰਿਫਤਾਰ ਕਰਕੇ ਹੱਥਾਂ ਨੂੰ ਹੱਥਕੜੀਆਂ ਪੈਰਾਂ ਨੂੰ ਬੇੜੀਆਂ ਲਾ ਕੇ ਸਮੇਂ ਦੇ ਬਾਦਸ਼ਾਹ ਦੇ ਪੇਸ਼ ਕੀਤਾ ਗਿਆ। ਹੁਣ ਸਾਰ ਸੰਗ ਜਿਹੜਾ ਸਵਾਲ ਉਹ ਮੱਕੇ ਕਾਜ਼ੀ ਮੌਲਾਣਿਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀਤਾ, ਉਹ ਇਹ ਸਵਾਲ ਹੁਣ ਬਾਦਸ਼ਾਹ ਬੋਧਨ ਪੰਡਿਤ ਨੂੰ ਕਰਦਾ ਹੈ। ਪੰਡਿਤ ਜੀ ਦੱਸੋ ਹਿੰਦੂ ਵੱਡੇ ਹਨ ਜਾਂ ਮੁਸਲਮਾਨ। ਹੁਣ ਸਾਰ ਸੰਗਤ ਨੇ ਦੇਖ ਲਿਆ ਇਹਦੇ ਤੌਰ ਠੀਕ ਨਹੀਂ। ਫਿਰ ਵੀ ਅਕਸਰ ਵਿਦਵਾਨ ਸੀ, ਪੜ੍ਹਿਆ ਲਿਖਿਆ ਪੰਡਿਤ ਸੀ, ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਜੇਕਰ ਮੁਸਲਮਾਨ ਆਪਣੇ ਦੀਨ ਉੱਪਰ ਪੱਕੇ ਹਨ, ਆਪਣੇ ਸ਼ਰ੍ਹਾਂ ਦੇ ਅਸੂਲਾਂ ਉੱਪਰ ਦ੍ਰਿੜ ਹਨ, ਆਪਣੇ ਮਦਦ ਦੇ ਅਸੂਲਾਂ ਦੀ ਪਾਲਣਾ ਕਰਦੇ ਨੇ ਤਾਂ ਮੁਸਲਮਾਨ ਵੱਡੇ ਹਨ, ਉੱਪਰ ਪ੍ਰਭਾਤ ਹਨ ਤਾਂ ਹਿੰਦੂ ਵੱਡੇ ਹਨ। ਜੇਕਰ ਦੋਵੇਂ ਆਪਣੇ 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 ਧਰਮ ਦੇ ਮਦਦ ਦੇ ਪਾਲਦੇ ਹਨ ਫਿਰ ਦੋਵੇਂ ਵੱਡੇ ਹਨ। ਹੁਣ ਸਾਰ ਤੰਗ ਭਾਵੇਂ ਇਹਦੀ ਗੱਲ ਤੇ ਬਿਲਕੁਲ ਦਰੁਸਤ ਸੀ, ਪਰ ਜਿਹੜਾ ਇਹਨੇ ਜਵਾਬ ਦਿੱਤਾ ਹੈ ਉਹਦੇ ਵਿੱਚ ਕਮਜ਼ੋਰੀ ਹੈ। ਪਰ ਬਾਦਸ਼ਾਹ ਇਤਨਾ ਜ਼ਾਲਮ, ਉਹ ਕਹਿਣ ਲੱਗਿਆ ਵੀ ਜਿਸ ਬੋਧਨ ਪੰਡਿਤ ਨੇ ਆਪਣੀ ਜ਼ਬਾਨ ਦੇ ਨਾਲ ਇਹ ਨਹੀਂ ਕਿਹਾ ਵੀ ਹਿੰਦੂ ਨਹੀਂ ਬਲਕਿ ਮੁਸਲਮਾਨ ਵੱਡੇ ਨੇ, ਇਹਦੀ ਜ਼ਬਾਨ ਕੱਟ ਦਿੱਤੀ ਜਾਵੇ, ਜਿਸ ਮੂੰਹ ਵਿੱਚੋਂ ਇਹ ਆਵਾਜ਼ ਨਹੀਂ ਆਈ ਵੀ ਹਿੰਦੂ ਛੋਟੇ ਹਨ, ਉਸ ਮੂੰਹ ਚ ਸਿੱਕਾ ਢਾਲ ਦਿੱਤਾ ਜਾਵੇ। ਉਸ ਬੋਧਨ ਪੰਡਿਤ ਨੂੰ ਸਿਰਫ ਇੰਨਾ ਹੀ ਕਹਿਣ ਦੀ ਵੀ ਜਿਹੜੇ ਵੀ ਆਪਣੇ ਧਰਮ ਦੇ ਅਸੂਲਾਂ ਉੱਪਰ ਪਹਿਰਾ ਦਿੰਦੇ ਨੇ, ਭਾਵੇਂ ਹਿੰਦੂ ਹਨ ਭਾਵੇਂ ਮੁਸਲਮਾਨ ਹਨ, ਦੋਵੇਂ ਹੀ ਵੱਡੇ ਹਨ, ਉਹਨੂੰ ਸਜ਼ਾ ਮਿਲੀ, ਦੀ ਜ਼ਬਾਨ ਕੱਟੀ ਗਈ, ਮੂੰਹ ਚ ਸਿੱਕਾ ਢਾਲਿਆ ਗਿਆ। ਪਰ ਸਾਰ ਸੰਗਤ ਧਿਆਨ ਦੇ, ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਮੱਕੇ ਵਿੱਚ ਇਹ ਸਵਾਲ ਕੀਤਾ, ਉੱਥੋਂ ਦੇ ਕਾਜ਼ੀ ਮੌਲਾਣਿਆਂ ਨੇ ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕੇ ਮੁਸਲਿਮ ਨੋਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦੇਣਾ ਸਾਰ ਸੰਗਤ ਭਾਵੇਂ ਉਹ ਜਵਾਬ ਵੀ ਉਸ ਬੋਧਨ ਪੰਡਿਤ ਦੇ ਜਵਾਬ ਨਾਲ ਹੀ ਮਿਲਦਾ ਜੁਲਦਾ, ਕਿਉਂਕਿ ਪਾਣੀ ਦਾ ਅੱਧਾ ਗਲਾਸ ਭਰਿਆ ਹੋਵੇ, ਕਿਸੇ ਨੂੰ ਪੁੱਛੋ ਵੀ ਗਲਾਸ ਵਿੱਚ ਕਿੰਨਾ ਕੁ ਪਾਣੀ ਹੈ, ਇੱਕ ਬੰਦਾ ਕਹੇ ਵੀ ਅੱਧ ਤੱਕ ਭਰਿਆ, ਦੂਸਰਾ ਬੰਦਾ ਕਹੇ ਵੀ ਅੱਧਾ ਖਾਲੀ ਹੈ, ਫਰਕ ਤੇ ਕੋਈ ਨਹੀਂ, ਭਾਵ ਵਾਸਤੇ ਤਾਂ ਇੱਕੋ ਹੀ ਹੈ ਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਵਾਲ ਕੀਤਾ ਗਿਆ, ਮਹਾਰਾਜ ਦੱਸੋ ਵੀ ਹਿੰਦੂ ਵੱਡੇ ਨੇ ਜਾਂ ਮੁਸਲਮਾਨ। ਸਾਰ ਸੰਗਤ ਸੰਬੋਧਨ ਪੰਡਿਤ ਦੇ ਜਵਾਬ ਵਿੱਚ ਕਾਇਰਤਾ ਸੀ, ਔਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਵਾਬ ਵਿੱਚ ਦਲੇਰੀ ਔਰ ਨੇ ਧੜਕਦਾ। ਗੁਰੂ ਬਾਬਾ ਜੀ ਦੇ ਜਵਾਬ ਵਿੱਚ ਬੇਪਰਵਾਹੀ ਹੈ। ਮਹਾਰਾਜ ਕਹਿਣ ਲੱਗੇ ਵੀ ਜਿਹੜਾ ਵੀ ਆਪਣੇ ਧਰਮ ਦੇ ਅਸੂਲਾਂ ਉੱਪਰ ਦ੍ਰਿੜ ਨਹੀਂ, ਜਿਹੜਾ ਆਪਣੇ ਧਰਮ ਦੇ ਅਸੂਲਾਂ ਦੀ ਕਮਾਈ ਨਹੀਂ ਕਰਦਾ, ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਫਿਰ ਦੋਨਾਂ ਨੂੰ ਦੋਜ਼ਖਾਂ ਦੀ ਅੱਗ ਵਿੱਚ ਸਾੜਿਆ ਜਾਵੇਗਾ। ਜਿਹੜਾ ਸ਼ੁਭ ਅਮਲਾਂ ਵਿੱਚ ਪ੍ਰਵਿਰਤ ਨਹੀਂ, ਉਹ ਪਰਮੇਸ਼ਰ ਦੇ ਦਰ ਤੇ ਕਦੇ ਪ੍ਰਵਾਨ ਨਹੀਂ ਹੋ ਸਕਦਾ, ਭਾਵੇਂ ਆਪਣੇ ਆਪ ਨੂੰ ਹਿੰਦੂ ਕਹਾਵੇ ਭਾਵੇਂ ਕਹਾਵੇ ਮੁਸਲਮਾਨ। ਸਾਰ ਸੰਗਤ ਗੁਰੂ ਬਾਬਾ ਜੀ ਬੜੀ ਨਿਰਭੈਤਾ ਦੇ ਨਾਲ ਮੱਕੇ ਵਿੱਚ ਬੈਠੇ ਨਾ ਤਸਵੀ ਕਾਦੀ ਮੌਲਾਣੇ ਦੇ ਸਵਾਲ ਦਾ ਜਵਾਬ ਇਉਂ ਦੇ ਰਹੇ ਹਨ। ਚੰਗੇ ਅਮਲਾ ਬਾਦੋਂ ਦੋਨੋਂ ਪਏ ਰੋਂਦੇ ਨੇ, ਬਾਬਾ ਆਖਿਆ ਜੀਆਂ ਨੂੰ ਚੰਗੇ ਅਮਲਾ ਬਾਦੋਂ ਦੋਨੇ ਪਏ ਰੋਂਦੇ ਨੇ, ਬਾਬਾ ਆਖਿਆ ਜੀਆਂ ਨੂੰ ਆਪ
ਲਾ ਬਾਤੋਂ ਬਰੋਵੇਂ ਪਏ ਰੋਂਦੇ ਨੇ ਬਾਬਾ ਆਪਣਿਆਂ ਨੂੰ
ਸਾਰ ਸੰਗਤ ਗੱਲ ਜਾ ਕੇ ਅਮਲਾਂ ਤੇ ਨਿਬੜਦੀ ਹੈ। ਠੀਕ ਹੈ, ਗੁਰਬਾਣੀ ਪੜ੍ਹਨ ਦਾ ਪੜ੍ਹਨ ਸੁਣਦਾ ਵੀ ਭਾਵੇਂ ਬਹੁਤ ਵੱਡਾ ਮਹਾਤਮ ਹੈ, ਪਰ ਪੂਰਾ ਪੂਰਾ ਲਾਭ ਤਦੇ ਹੈ, ਗੁਰਬਾਣੀ ਪੜ੍ਹੀ ਸੁਣੀ ਪ੍ਰਵਾਨ ਤਦ ਹੁੰਦੀ ਹੈ ਜੇਕਰ ਗੁਰਬਾਣੀ ਦੇ ਅਸੂਲਾਂ ਉੱਪਰ ਅਮਲ ਵੀ ਕੀਤਾ ਜਾਵੇ। ਗਾਵਿਆ ਸੁਣਿਆ ਤਿੰਨ ਕਾ ਹਰਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ ਨੀ। ਸਾਰਥਮ ਗੁਰਬਾਣੀ ਪੜ੍ਹਦੇ ਸੁਣਦੇ ਤਾਂ ਆਪਾਂ ਵੀ ਹਾਂ, ਉਪਦੇਸ਼ ਤੇ ਆਪਾਂ ਵੀ ਕਰਦੇ ਹਾਂ, ਪਰ ਆਪਣੀ ਤਾਂ ਗੱਲ ਇਹ ਹੈ ਕਿ ਰਵ ਰਹਿ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ ਰਾਤ ਬਿਗਾਨੀ ਰਾਗ ਤੇ ਖਾਇਆ ਘਰ ਕਾ ਖੇਤ। ਪਰ ਜੇ ਸਤਪੁਰਸ਼ ਹੁੰਦੇ ਹਨ ਗੁਰਬਾਣੀ ਪੜ੍ਹਦੇ ਸੁਣਦੇ ਉਹ ਵੀ ਹਨ, ਉਹਨਾਂ ਦੇ ਉਪਦੇਸ਼ ਦਾ ਅਸਰ ਕਿਉਂ ਹੁੰਦਾ ਹੈ, ਕਿਉਂ ਉਹਨਾਂ ਦਾ ਦਿੱਤਾ ਉਪਦੇਸ਼ ਹਿਰਦੇ ਦੀਆਂ ਗਹਿਰਾਈਆਂ ਤੱਕ ਪਹੁੰਚਦਾ ਹੈ, ਉਹਨਾਂ ਨੇ ਆਪ ਉਸ ਉਪਦੇਸ਼ ਦੀ ਕਮਾਈ ਕੀਤੀ ਹੁੰਦੀ ਹੈ। ਵੱਡੇ ਸੰਤ ਜੀ ਮਹਾਰਾਜ ਦੇ ਪਾਸੋਂ ਆਪਨੇ ਗੁਰਬਾਣੀ ਦਾ ਉਪਦੇਸ਼ ਸੁਣਿਆ ਹੀ ਹੋਵੇਗਾ। ਉਸਾਰਥਮ ਜਿਹੜਾ ਅਸਰ ਉਹਨਾਂ ਦੇ ਉਪਦੇਸ਼ ਦਾ ਹੁੰਦਾ ਸੀ ਇਨਸਾਫੀਆ ਮਨਾਂ ਨਾਲ ਫੈਸਲਾ ਕਰੋ ਵੀ ਕਿਸੇ ਹੋਰ ਦੇ ਉਪਦੇਸ਼ ਦਾ ਵੀ ਉਹ ਅਸਰ ਹੋ ਸਕਦਾ ਹੈ ਜਾਂ ਨਹੀਂ। ਜਦੋਂ ਸੰਤ ਮਹਾਰਾਜ ਸਨ 50 ਦੇ ਵਿੱਚ ਅਫਰੀਕਾ ਵਿੱਚ ਗਏ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ, ਆਪ ਉੱਥੇ ਤਕਰੀਬਨ 13 ਮਹੀਨੇ ਰਹੇ, ਜਿੱਥੇ ਪਹਿਲਾਂ ਬਿਲਕੁਲ ਹੀ ਲੋਕਾਂ ਨੂੰ ਪਰਮਾਰਥ ਵਾਲੇ ਪਾਸੇ ਦੀ ਸੋਝੀ ਹੈ ਹੀ ਨਹੀਂ ਸੀ, ਸਿੱਖੀ ਤੋਂ ਲੋਕ ਕਰੋੜਾਂ ਕੋ ਦੂਰ ਚਲੇ ਗਏ ਸਨ। ਸਾਰ ਸੰਗਤ ਉੱਥੇ ਜਾ ਕੇ ਵੀ ਆਪ ਨੇ ਐਸੀ ਨਾਮ ਬਾਣੀ ਦੀ ਵਰਖਾ ਕੀਤੀ, ਕਲਯੁਗ ਦੇ ਸਮੇਂ ਵਿੱਚ ਐਸਾ ਸਤਿਗੁਰ ਵਰਤਾਇਆ, ਜਿਹੜਾ ਇੱਕ ਸੰਤ ਮਹਾਰਾਜ ਦਾ ਦੀਵਾਨ ਸੁਣ ਲੈਂਦਾ ਕੀ ਮਜਾਲ ਮੁੜ ਕੇ ਸ਼ਰਾਬ ਦੇ ਠੇਕੇ ਤੇ ਜਾ ਖੜਦਾ, ਕੀ ਮਜਾਲ ਮੁੜ ਕੇ ਫਿਰ ਡੰਗਰਾਂ ਦੇ ਹੈੱਡ ਚੱਪਦਾ ਮਾਗ ਖਾਂਦਾ। ਜਦੋਂ ਸੰਤ ਮਹਾਰਾਜ 13 ਮਹੀਨੇ ਉਸ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਤੋਂ ਬਾਅਦ ਵਾਪਸ ਪੰਜਾਬ ਆਏ, ਫਿਰ ਉੱਥੋਂ ਦੀਆਂ ਅਖਬਾਰਾਂ ਨੇ ਲਿਖਿਆ ਵੀ ਜਿਸ ਇਲਾਕੇ ਦੇ ਵਿੱਚ ਵੀ ਇਹ ਪੰਜਾਬ ਤੋਂ ਆਏ ਮਹਾਂਪੁਰਖਾਂ ਨੇ ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਕੀਤਾ, ਜਿੱਥੇ ਪੰਜਾਬੀਆਂ ਦੀ ਬਹੁ ਗਿਣਤੀ ਸੀ, ਉਸ ਇਲਾਕੇ ਦੇ ਸ਼ਰਾਬ ਦੀ ਵਿਕਰੀ ਪਹਿਲਾਂ ਨਾਲੋਂ ਅੱਧੀ ਰਹਿ ਗਈ। ਉਹ ਸਾਰ ਸੰਗਤ ਇਹ ਅਸਰ ਹੁੰਦਾ ਮਹਾਂਪੁਰਖਾਂ ਦੇ ਉਪਦੇਸ਼ ਦਾ, ਉਹ ਤਾਂ ਤੇ ਗੁਰਬਾਣੀ ਪੜ੍ਹੀ ਸੁਣੀ ਤਦ ਪ੍ਰਵਾਨ ਹੈ, ਜੇਕਰ ਗੁਰਬਾਣੀ ਦੇ ਉਪਦੇਸ਼ ਦੇ ਉੱਪਰ ਪੜ੍ਹਨ ਵਾਲੇ ਵੀ ਔਰ ਸੁਣਨ ਵਾਲੇ ਵੀ ਅਮਲ ਕਰਨ। ਗੁਰਬਾਣੀ ਪੜ੍ਹਦੇ ਸੁਣਦੇ ਤਾਂ ਆਪਾਂ ਸਾਰੇ ਹੀ ਹਾਂ, ਮਹਾਰਾਜ ਪ੍ਰਮਾਣ ਕਰਦੇ ਹਨ, ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਖਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਤਾਂ ਤੇ ਸਾਰਥਮ ਪਹਿਲੀ ਸਟੇਜ ਹੈ ਗੁਰਬਾਣੀ ਨੂੰ ਪੜ੍ਹਨ ਦੀ, ਦੂਸਰੀ ਸੁਣਨ ਦੀ, ਔਰ ਤੀਸਰੀ ਹੈ ਅਮਲ ਕਰਨ ਦੀ, ਫਿਰ ਕਿਤੇ ਜਾ ਕੇ ਚੌਥੀ ਸਟੇਜ ਮੰਦਲ ਮਕਸੂਦ ਪਰਮੇਸ਼ਰ ਸਾਖਿਆਤ ਹੁੰਦਾ ਹੈ। ਅੱਧਾ ਅੱਧਾ ਬੋਲਿਓ ਭਾਈ।
ਸੁਣ ਕੇ ਮੰਨਿਆ ਅਮਲ ਕੀਤਾ ਮਨ ਦੇ
ਸਾਰ ਸੰਗਤ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਾਰੀ ਸੰਗਤ ਗੁਰੂ ਸੋਤਰ ਵਿੱਚ ਬੋਲੀ। ਅਨ ਹੈ ਅਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ।
ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਇ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ।